ਵਾਹਿਗੁਰੂ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੇ ਤਿਆਵੋ ਜੀ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਾਰੇ ਗੋਬਿੰਦ ਸ਼ੁਭ ਮਤ ਪਰ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾ ਤਰੋ ਤਰਾ ਪਰੇ ਪੁਨ ਪੁਨ ਸੀਸਾ ਜੀ ਪੁਨ ਪੁਨ ਬੰਦੋ ਬਾਰ ਬਾਰ ਜਗਦੀਸ਼ ਏਕੰਕਾਰਾ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਾਹਿਬ ਜੀ ਚਲੋ ਜੇਕਰ ਸਿੱਖ ਬਹੁ ਕਿਸ ਦੇਸ਼ ਕਹਿ ਸਤ ਸੰਗਤ ਭਾਉ ਵਿਸ਼ੇਸ਼ ਜਿਸ ਜਿਸ ਜੋ ਜੋ ਦੇਖਣ ਕੀਨਾ ਕਰੋ ਸੁਨਾਵਨ ਜਸ ਜਸ ਚੀਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸੰਧਿਆ ਦੇ ਦੀਵਾਨ ਗੁਰੂ ਸਾਹਿਬਾਂ ਦੀ ਗੋਦ ਵਿੱਚ ਸਜੇ ਹਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਸੰਧਿਆ ਸਮੇਂ ਸੁਨੇ ਰਹਿਰਾਸ ਕੀਰਤਨ ਕਥਾ ਸੁਨੇ ਹਰਜਾਸ ਇਨ ਮੈਂ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਕਹੁ ਜਾਏ ਜਿਹੜਾ ਸਿੱਖ ਸਵੇਰੇ ਸ਼ਾਮ ਗੁਰਦੁਆਰੇ ਹਾਜ਼ਰੀ ਭਰ ਕੇ ਕਥਾ ਕੀਰਤਨ ਸੁਣਦਾ ਹੈ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦਾ ਪਾਠ ਸੁਣਦਾ ਹੈ ਕੀਰਤਨ ਅਤੇ ਕਥਾ ਸੁਣਦਾ ਹੈ ਉਹ ਗੁਰੂ ਕਾ ਸਿੱਖ ਸੱਚਖੰਡ ਜਾਂਦਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਚੱਲ ਰਿਹਾ ਹੈ ਉਹਨਾਂ ਦੇ ਸਮੇਂ ਜਿਹੜੇ ਸਿੱਖ ਹੋਏ ਨੇ ਬੜੇ ਬੜੇ ਕਮਾਈਆਂ ਵਾਲੇ ਗੁਰਸਿੱਖ ਹੋਏ ਨੇ ਦੇਸ਼ਾਂ ਪ੍ਰਦੇਸ਼ਾਂ ਤੋਂ ਆ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਿਆ ਕਰਦੇ ਸੀ ਜਿੱਥੇ ਜਿੱਥੇ ਗੁਰੂ ਸਾਹਿਬ ਸੇਵਾ ਲਾਉਂਦੇ ਸੀ ਸਿੱਖ ਸੇਵਾ 'ਚ ਪਹੁੰਚਦੇ ਸੀ ਗੁਰੂ ਅਰਜਨ ਦੇਵ ਜੀ ਨੇ ਬੜੇ ਸਰੋਵਰ ਬਣਾਏ ਬੌਲੀਆਂ ਬਣਾਈਆਂ ਨਗਰ ਵਸਾਏ ਲੰਗਰ ਲਾਏ ਦੁਨੀਆਂ ਦੇ ਭਲੇ ਦਾ ਕੰਮ ਕੀਤਾ ਸਾਧ ਸੰਗਤ ਜੀ ਇਸ ਦੁਨੀਆਂ ਦੇ ਲੋੜ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਦੀ ਹੈ ਇੱਕ ਪਾਣੀ ਦੀ ਹੈ ਇੱਕ ਰੋਟੀ ਦੀ ਹੈ ਆਪਾਂ ਜਿੰਨੇ ਵੀ ਭੱਜੇ ਫਿਰਦੇ ਸਾਰੀ ਦੁਨੀਆਂ ਰੋਟੀ ਪਾਣੀ ਵਾਸਤੇ ਦੌੜ ਭੱਜ ਕਰਦੇ ਹਾਂ ਰੋਟੀ ਖਾਣ ਨੂੰ ਮਿਲੇ ਪਾਣੀ ਪੀਣ ਨੂੰ ਮਿਲੇ ਰਹਿਣ ਵਾਸਤੇ ਘਰ ਹੋਵੇ ਅਤੇ ਕੱਪੜਾ ਹੋਵੇ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਬੰਦੇ ਦੀਆਂ, ਜਿਹੜੀਆਂ ਬਹੁਤ ਸਾਨੂੰ ਚਾਹੀਦੀਆਂ ਨੇ ਚੀਜ਼ਾਂ, ਉਹ ਇਹੀ ਨੇ ਮੇਨ। ਫਿਰ ਸਾਨੂੰ ਵਿੱਦਿਆ ਚਾਹੀਦੀ ਹੈ, ਫਿਰ ਸਾਡੇ ਮਨ ਨੂੰ ਸ਼ਾਂਤੀ ਚਾਹੀਦੀ ਹੈ। ਇਹ ਸਾਰਾ ਕੁਝ ਗੁਰੂ ਤੋਂ ਮੰਗਣਾ, ਦੁੱਧ ਪੁੱਤ ਮੰਗਣਾ, ਜੋ ਵੀ ਮੰਗਣਾ ਗੁਰੂ ਨੇ ਦੇਣਾ। ਜੋ ਮੰਗੇ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ 'ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਕਿਉਂਕਿ ਗੁਰੂ ਸਾਰਿਆਂ ਦੀ ਇੱਛਾ ਪੂਰੀ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਿ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਸਤਨਾਮ ਸ੍ਰੀ ਵਾਹਿਗੁਰੂ ਜਪੋ, ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਸਾਰਾ ਕੁਝ ਦਿੱਤਾ, ਦੁੱਧ ਪੁੱਤ ਦਿੱਤਾ, ਸਤਿਗੁਰਾਂ ਨੇ ਸਾਨੂੰ ਨਗਰ ਵਸਾ ਕੇ ਦਿੱਤੇ, ਸਰੋਵਰ ਬਣਾ ਕੇ ਦਿੱਤੇ। ਤਰਨ ਤਾਰਨ ਸਾਹਿਬ ਦਾ ਸਰੋਵਰ ਬਣਾਇਆ, ਅੰਮ੍ਰਿਤਸਰ ਦਾ ਸਰੋਵਰ ਬਣਾਇਆ, ਦੁਆਬੇ 'ਚ ਜਲੰਧਰ ਦੇ ਲਾਗੇ ਕਰਤਾਰਪੁਰ ਸਾਹਿਬ ਨਗਰ ਵਸਾ ਕੇ ਗੰਗਸਰ ਖੂਹ ਬਣਾਇਆ ਬੜਾ ਵੱਡਾ, ਦੁਆਬੇ ਵਿੱਚ ਡੱਲੇ ਪਿੰਡ 'ਚ ਬੌਲੀ ਬਣਵਾਈ। ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਵੀ ਮਹਾਰਾਜ ਨੇ ਉੱਥੇ ਵੀ ਬੌਲੀਆਂ ਬਣਵਾਈਆਂ, ਲੰਗਰ ਲਾਏ। ਪੰਜਾਬ ਹਿੰਦੁਸਤਾਨ ਕੋਨੇ ਕੋਨੇ ਦੀ ਇਨਸਾਨੀਅਤ ਨੂੰ, ਮਨੁੱਖਤਾ ਨੂੰ ਐਸੇ ਉਪਦੇਸ਼ ਦਿੱਤੇ, ਐਸੀਆਂ ਬਖਸ਼ਿਸ਼ਾਂ ਕੀਤੀਆਂ, ਸਭ ਮਾਲਾਮਾਲ ਹੋ ਕੇ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਸਿੱਖ। ਜਿਹੜੇ ਗੁਰਸਿੱਖ ਅਧਿਆਤਮਿਕ ਤੌਰ 'ਤੇ ਕੁਝ ਜਾਣਨਾ ਚਾਹੁੰਦੇ ਸੀ, ਉਹਨਾਂ ਨੂੰ ਅਧਿਆਤਮਿਕ ਤੌਰ 'ਤੇ ਉੱਚੀ ਪੱਧਰ 'ਤੇ ਪਹੁੰਚਾਇਆ। ਕਿਉਂਕਿ ਅਸਲੀ ਨਿਸ਼ਾਨਾ ਤਾਂ ਗੁਰੂ ਸਾਹਿਬ ਦਾ ਇਹੀ ਹੈ ਕਿ ਸਾਰਿਆਂ ਦੀ ਕਲਿਆਣ ਹੋਵੇ, ਸਭ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਭ ਦਾ ਭਲਾ ਹੋਵੇ। ਕੋਈ ਇਨਸਾਨ ਦੁਨੀਆ 'ਤੇ ਆਇਆ, ਉਹਦੀ ਜਾਤ ਨਹੀਂ ਪੁੱਛਣੀ, ਹਿੰਦੂ ਹੈ, ਮੁਸਲਮਾਨ ਹੈ, ਕੋਈ ਵੀ ਇਨਸਾਨ ਹੈ, ਉਹਦਾ ਭਲਾ ਕਰੋ। ਇਹ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ, ਗੁਰੂ ਅਰਜਨ ਦੇਵ ਜੀ ਨੇ ਸਿਖਾਇਆ। ਪੰਜਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਦੀ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਿਤਕ ਸਿੱਖ ਸ੍ਰੀ ਗੁਰ ਸੋ ਕਹੈ।
ਇੱਕ ਦਿਨ ਦੀ ਗੱਲ ਹੈ, ਗੁਰੂ ਮਹਾਰਾਜ ਕੋਲ ਜ਼ਿਕਰ ਚੱਲਿਆ ਵੀ ਗੁਰੂ ਜੀ ਦੇਸ਼ ਬੜੇ ਨੇ, ਕਿਹੜੇ ਦੇਸ਼ ਸਿੱਖ ਜ਼ਿਆਦਾ ਨੇ, ਕਿਹੜੇ ਦੇਸ਼ ਸਿੱਖੀ ਘੱਟ ਹੈ, ਕਿਹੜੇ ਦੇਸ਼ ਵਿੱਚ ਸਿੱਖੀ ਬਹੁਤੀ ਹੈ। ਇਹ ਗੱਲ ਜਦੋਂ ਚੱਲੀ ਤਾਂ ਕੁਝ ਸਿੱਖ ਮਹਾਰਾਜ ਨੂੰ ਕਹਿਣ ਲੱਗੇ,
ਦੇਸ਼ ਗਿਰਨ ਕਸ਼ਮੀਰ ਜੋ ਹੈ,
ਕਹਿੰਦੇ ਜਿਹੜਾ ਪਹਾੜ ਦਾ ਇਲਾਕਾ ਹੈ ਨਾ, ਪਹਾੜ ਦੇ ਇਲਾਕੇ 'ਚ ਇੱਕ ਦੇਸ਼ ਹੈ ਕਸ਼ਮੀਰ। ਕਸ਼ਮੀਰ ਸਾਧ ਸੰਗਤ ਜੀ ਕਸ਼ਯਪ ਰਿਸ਼ੀ ਦੇ ਨਾਂ ਤੋਂ ਵਸਿਆ। ਕਸ਼ਯਪ ਰਿਸ਼ੀ ਹੋਇਆ ਲੱਖਾਂ ਸਾਲ ਪਹਿਲਾਂ, ਉਹਦੇ ਤੋਂ ਕਹਿੰਦੇ ਨੇ ਇਹ ਜਗ੍ਹਾ ਦਾ ਨਾਮ ਕਸ਼ਮੀਰ ਪੈ ਗਿਆ। ਕਸ਼ਯਪ ਰਿਸ਼ੀ ਨੇ ਉੱਥੇ ਪਹਿਲਾਂ ਕਹਿੰਦੇ ਬਰਫ਼ ਜੰਮੀ ਹੋਈ ਸੀ ਪਹਾੜਾਂ ਦੇ ਵਿੱਚ, ਉਸ ਬਰਫ਼ ਨੂੰ ਕੱਟਿਆ, ਕੱਟ ਕੇ ਉਹਦੇ ਦਰਿਆ ਬਣਾਏ, ਜੇਹਲਮ ਅਤੇ ਰਾਵੀ ਅਤੇ ਚਨਾਬ, ਇਹ ਦਰਿਆ ਉੱਥੋਂ ਕੱਢੇ ਪਹਾੜਾਂ 'ਚੋਂ, ਕਸ਼ਮੀਰ 'ਚੋਂ। ਉਹ ਪਾਣੀ ਸਾਰਾ ਉੱਥੋਂ ਕੱਢ ਕੇ, ਜਿੱਥੇ ਅੱਜ ਕੱਲ੍ਹ ਸ਼੍ਰੀਨਗਰ ਹੈ ਨਾ, ਤੁਸੀਂ ਕਦੀ ਕਸ਼ਮੀਰ ਜਾਓ, ਆਲੇ ਦੁਆਲੇ ਪਹਾੜ ਹਨ, ਕੋਈ 1000 ਕਿਲੋਮੀਟਰ ਪਹਾੜ ਹੀ ਪਹਾੜ। ਐਨ ਵਿਚਕਾਰ ਚਲੇ ਜਾਓ, ਉੱਥੇ ਕੋਈ 100-150 ਮੀਲ ਪੱਧਰਾ ਹੈ, ਆਲੇ ਦੁਆਲੇ ਪਹਾੜ ਵਿੱਚ ਪੱਧਰੀ ਥਾਂ, ਉੱਥੇ ਸ਼ਹਿਰ ਵਸਿਆ ਸ਼੍ਰੀਨਗਰ। ਬੜੀ ਸੋਹਣੀ ਆਬਾਦੀ ਹੈ, ਬੜਾ ਸੋਹਣਾ ਸ਼ਹਿਰ ਹੈ, ਅਤੇ ਬਾਗ ਬਗੀਚੇ ਬੜੇ ਨੇ, ਅਤੇ ਬਾਦਸ਼ਾਹ ਜਹਾਂਗੀਰ ਨੇ ਵੀ ਉੱਥੇ ਇੱਕ ਅਨਾਰਕਲੀ ਬਾਗ ਲਵਾਇਆ, ਇਸੇ ਤਰ੍ਹਾਂ ਚਹਾਰੇ ਬਾਗ ਉੱਥੇ ਬਾਗ ਲਵਾਇਆ। ਫਿਰ ਉੱਥੇ ਆ ਜਿਹੜਾ ਕੇਸਰ ਹੁੰਦਾ, ਕੇਸਰ, ਕੇਸਰ ਦੀਆਂ ਕਿਆਰੀਆਂ ਨੇ ਉੱਥੇ। ਸਾਰੀ ਦੁਨੀਆ 'ਚ 1-2 ਥਾਵਾਂ 'ਤੇ ਕੇਸਰ ਹੁੰਦਾ, ਜਾਂ ਯੂਨਾਨ 'ਚ ਹੁੰਦਾ ਜਾਂ ਉੱਥੇ ਹੁੰਦਾ। ਔਰ ਕੇਸਰ ਦੀ ਜਿਹੜੀ ਉੱਥੇ ਕਿਆਰੀਆਂ ਨੇ, ਖੇਤ ਨੇ, ਉਹ ਕੋਈ ਬਹੁਤੇ ਲੰਮੇ ਚੌੜੇ ਨਹੀਂ, ਬਸ ਸਿਰਫ 10-20 ਕਿੱਲੇ ਹੀ ਹੈ। ਉਹ ਇੰਨੀ ਕੁ ਧਰਤੀ ਜਿੱਥੇ ਕੇਸਰ ਹੁੰਦਾ ਉਹ ਵੀ ਅਸੀਂ ਜਗ੍ਹਾ ਦੇਖੀ ਹੈ। ਜੰਮੂ ਤੋਂ ਜਦੋਂ ਸ਼੍ਰੀਨਗਰ ਨੂੰ ਜਾਓ ਤਾਂ ਸ਼ਹਿਰ ਤੋਂ ਪਹਿਲਾਂ ਹੀ ਉਹ ਜਗ੍ਹਾ ਆ ਜਾਂਦੀ ਹੈ, ਲਾਲ ਧਰਤੀ, ਉੱਥੇ ਕੇਸਰ ਹੁੰਦਾ। ਕਸ਼ਯਪ ਰਿਸ਼ੀ ਨੇ ਵਸਾਇਆ, ਇਸ ਕਰਕੇ ਨਾਮ ਬਣ ਗਿਆ ਕਸ਼ਮੀਰ। ਪਹਾੜੀ ਇਲਾਕਾ ਹੈ ਅਤੇ ਕਸ਼ਮੀਰੀ ਪੰਡਿਤ ਬੜੇ ਰਹਿੰਦੇ, ਹੁਣ ਵੀ ਉੱਥੇ ਬ੍ਰਾਹਮਣ ਰਹਿੰਦੇ, ਪਰ ਉਦੋਂ ਬਹੁਤ ਜ਼ਿਆਦਾ ਸੀਗੇ। ਜਦੋਂ ਗੁਰੂ ਸਾਹਿਬ ਗਏ ਨੇ ਨਾ ਉਦੋਂ ਬ੍ਰਾਹਮਣ ਬਹੁਤ ਸੀਗੇ। ਔਰੰਗਜ਼ੇਬ ਨੇ ਉਹਨਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਦਿੱਤਾ। ਹੁਣ ਮੁਸਲਮਾਨ ਜਿਹੜੇ ਉੱਥੇ ਹਨ ਉਹ ਪਹਿਲਾਂ ਬ੍ਰਾਹਮਣ ਸੀਗੇ, ਔਰੰਗਜ਼ੇਬ ਦੇ ਸਮੇਂ ਤੋਂ ਉਹ ਮੁਸਲਮਾਨ ਬਣੇ ਹੋਏ ਨੇ। ਜਿਹੜੇ ਧਰਮ 'ਚ ਪੱਕੇ ਰਹਿ ਗਏ ਉਹ ਵੀ ਉੱਥੇ ਹਨ। ਉਹ ਕਸ਼ਮੀਰ ਦੀ ਗੱਲ ਚੱਲੀ ਗੁਰੂ ਅਰਜਨ ਦੇਵ ਜੀ ਦੇ ਕੋਲ ਕਿ ਮਹਾਰਾਜ ਕਸ਼ਮੀਰ ਦੇ ਵਿੱਚ
ਤਰਕਤ ਪੰਡਿਤ ਤਹਾਂ ਮਹਾਨੀ,
ਉੱਥੇ ਜਿਹੜੇ ਵਿਦਵਾਨ ਬ੍ਰਾਹਮਣ ਹਨ, ਪੰਡਿਤ ਹਨ, ਉਹਨਾਂ ਨੂੰ ਵਿੱਦਿਆ ਬਹੁਤ ਆਉਂਦੀ ਹੈ, ਪੜ੍ਹੇ ਲਿਖੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਹਨ। ਉਹ ਗੁਰਬਾਣੀ ਅਤੇ ਗੁਰਸਿੱਖੀ ਦੇ ਤਰਕ ਕਰਦੇ ਹਨ, ਤਰਕਾਂ ਸ਼ੰਕੇ ਕਰਦੇ ਹਨ।
ਪੰਡਨ ਦੇਸ ਨਹਿ ਸਤਿਗੁਰ ਬਾਣੀ,
ਉਹ ਪੜ੍ਹਨ ਦੇਤ ਨਹਿ ਸਤਿਗੁਰ ਬਾਣੀ, ਗੁਰੂ ਦੀ ਬਾਣੀ ਨਹੀਂ ਪੜ੍ਹਨ ਦਿੰਦੇ। ਸਿੱਖ ਬਾਣੀ ਪੜ੍ਹਦੇ ਨੇ, ਉਹ ਪੰਡਿਤ ਕਹਿੰਦੇ ਤੁਸੀਂ ਬਾਣੀ ਕਿਉਂ ਪੜ੍ਹਦੇ ਹੋ, ਇਹ ਬਾਣੀ ਤਾਂ ਬੰਦੇ ਦੀ ਬਣਾਈ ਹੋਈ ਹੈ, ਸਾਡੀ ਦੇਵਤਿਆਂ ਵਾਲੀ ਬਾਣੀ ਪੜ੍ਹੋ, ਸੰਸਕ੍ਰਿਤ ਪੜ੍ਹੋ, ਵੇਦ ਸ਼ਾਸਤਰ ਪੜ੍ਹੋ। ਅਤੇ ਮਹਾਰਾਜ ਉਹ ਗੁਰਬਾਣੀ ਦੇ ਤਰਕਾਂ ਕਰਦੇ ਹਨ।
ਸੰਸਕ੍ਰਿਤ ਸੁਰਬਾਣੀ ਜਾਣੋ,
ਉਹ ਕਹਿੰਦੇ ਨੇ ਸੰਸਕ੍ਰਿਤ ਸੁਰਬਾਣੀ ਜਾਣੋ, ਵੀ ਸੰਸਕ੍ਰਿਤ ਜਿਹੜੀ ਹੈ ਇਹ ਦੇਵਤਿਆਂ ਦੀ ਬਾਣੀ ਹੈ, ਦੇਵਤਿਆਂ ਦੀ ਬਾਣੀ ਸੰਸਕ੍ਰਿਤ ਪੜ੍ਹੋ, ਗੁਰੂ ਕੀ ਬਾਣੀ ਨਾ ਪੜ੍ਹੋ। ਹਾਂਜੀ,
ਮਨੁੱਖ ਗਿਰਾ ਭਾਖਾ ਇਹ ਮਾਨੋ,
ਇਹ ਜਿਹੜੀ ਗੁਰੂ ਦੀ ਬਾਣੀ ਹੈ ਅਤੇ ਬੰਦੇ ਦੀ ਬਣਾਈ ਹੋਈ ਹੈ, ਇਹ ਤਾਂ ਮਨੁੱਖੀ ਬੋਲੀ ਵਿੱਚ ਹੈ, ਆਮ ਬੋਲੀ ਵਿੱਚ ਹੈ, ਇਹਨੂੰ ਨਾ ਪੜ੍ਹੋ ਅਤੇ ਤੁਸੀਂ ਬਾਣੀ ਪੜ੍ਹੋ ਦੇਵਤਿਆਂ ਦੀ, ਸੰਸਕ੍ਰਿਤ ਪੜ੍ਹੋ। ਹਾਂਜੀ,
ਕਹੋ ਤੁਮ ਪਾਠੋ ਕਹਾਂ ਫਲ ਲਾਗੇ,
ਇਹ ਸਿੱਖੋ ਤੁਸੀਂ ਕਿਉਂ ਗੁਰਬਾਣੀ ਪੜ੍ਹਦੇ ਹੋ, ਛੱਡੋ ਗੁਰਬਾਣੀ ਪੜ੍ਹਨੀ, ਗੁਰਬਾਣੀ ਛੱਡ ਕੇ ਗੀਤਾ ਪੜ੍ਹੋ ਜਾਂ ਵੇਦ ਸ਼ਾਸਤਰ ਪੜ੍ਹੋ, ਇਹ ਗੁਰਬਾਣੀ ਦਾ ਤੁਹਾਨੂੰ ਕੀ ਫਲ ਮਿਲੇਗਾ, ਭਾਵ ਕੁਛ ਨਹੀਂ ਮਿਲੇਗਾ। ਹਾਂਜੀ,
ਨਿਤ ਨਿਮਿਤ ਕੇ ਕਰਮਨ ਤਿਆਗੇ,
ਤੁਸੀਂ ਨਿਤ ਨਿਮਿਤ ਕਰਮ ਵੀ ਛੱਡ ਦਿੱਤੇ ਨੇ। ਪੰਜ ਪ੍ਰਕਾਰ ਦੇ ਕਰਮਾਂ 'ਚੋਂ ਨਿਤ ਨਿਮਿਤ ਜਿਹੜੇ ਨੇ ਖਾਸ ਨੇ। ਨਿਤ ਕਰਮ ਉਹ ਹੁੰਦਾ ਜਿਹੜਾ ਰੋਜ਼ ਕਰੀਏ, ਨਿਮਿਤ ਕਰਮ ਉਹ ਹੁੰਦਾ ਜਿਹੜਾ ਕਿਸੇ ਖਾਸ ਅਵਸਰ 'ਤੇ ਕਰੀਏ, ਜਿਵੇਂ ਸ਼ਰਾਧ ਵਗੈਰਾ, ਉਹਨੂੰ ਨਿਮਿਤ ਕਰਮ ਕਹਿੰਦੇ ਨੇ। ਨਿਤ ਕਰਮ ਹੁੰਦੇ ਜਿਹੜੇ ਸਵੇਰੇ ਉੱਠ ਕੇ ਪੂਜਾ ਪਾਠ ਕਰਨੀ, ਸ਼ਾਮ ਦੀ ਪੂਜਾ ਪਾਠ ਕਰਨੀ, ਉਹਨੂੰ ਨਿਤ ਕਰਮ ਕਹਿੰਦੇ ਨੇ, ਜਿਹਨੂੰ ਆਪਾਂ ਨਿਤਨੇਮ ਕਹਿੰਦੇ ਹਾਂ। ਬ੍ਰਾਹਮਣ ਨੂੰ ਨਿਤ ਕਰਮ ਕਹਿੰਦੇ ਨੇ। ਨਿਤ ਕਰਮ ਵੀ ਸਿੱਖਾਂ ਨੇ ਛੱਡ ਦਿੱਤਾ ਹੈ ਅਤੇ ਤੁਹਾਡੇ ਗੁਰੂ ਨਾਨਕ ਦੇ ਸਿੱਖਾਂ ਨੇ ਨਿਮਿਤ ਕਰਮ ਵੀ ਛੱਡ ਦਿੱਤੇ ਨੇ, ਵੇਦ ਬਾਣੀ ਵੀ ਛੱਡ ਦਿੱਤੀ ਹੈ। ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋ ਅਤੇ ਨਿਤ ਕਰਮ ਤੁਸੀਂ ਕਰਦੇ ਕੋਈ ਨਹੀਂ। ਸੋ ਤੁਸੀਂ ਭਾਈ ਸਿੱਖੋ, ਇਹ ਗੁਰੂ ਦੀ ਬਾਣੀ ਪੜ੍ਹਨੀ ਛੱਡੋ ਅਤੇ ਤੁਸੀਂ ਵੇਦ ਸ਼ਾਸਤਰ ਸੰਸਕ੍ਰਿਤ ਭਾਸ਼ਾ ਦੇ ਗ੍ਰੰਥ ਪੜ੍ਹਿਆ ਕਰੋ। ਹਾਂਜੀ,
ਇਤਿਹਾਦਕ ਸਭ ਹੋਣ ਸੁਣਾਵੈ,
ਇਸ ਤਰ੍ਹਾਂ ਪੰਡਿਤ ਰੋਜ਼ ਹੀ ਉੱਥੇ ਜਿਹੜੇ ਗੁਰੂ ਕੇ ਸਿੱਖ ਹਨ ਉਹਨਾਂ ਨੂੰ ਟੋਕਦੇ ਰਹਿੰਦੇ ਹਨ। ਕਸ਼ਮੀਰੀ ਸੰਗਤ ਨੂੰ, ਕਸ਼ਮੀਰੀ ਸਿੱਖਾਂ ਨੂੰ ਬ੍ਰਾਹਮਣ ਜੀਣ ਨਹੀਂ ਦਿੰਦੇ, ਰੋਜ਼ ਹੀ ਇੱਦਾਂ ਦੀਆਂ ਗੱਲਾਂ ਸੁਣਾਉਂਦੇ ਨੇ।
ਗੁਰਮਤ ਸਿੱਖੀ ਤੇ ਸੋ ਹਟਾਵੈ,
ਗੁਰਮਤ ਤੋਂ ਸਿੱਖੀ ਤੋਂ ਹਟਾਉਂਦੇ ਨੇ, ਕਹਿੰਦੇ ਵੀ ਸਿੱਖੋ ਤੁਸੀਂ ਗੁਰੂ ਦਾ, ਆਪਣੇ ਗੁਰੂ ਦਾ ਸਾਥ ਛੱਡ ਦਿਓ ਅਤੇ ਜਿਹੜੀ ਪੁਰਾਣੀ ਮਰਿਆਦਾ ਚੱਲੀ ਆਉਂਦੀ ਉਹ ਹੀ ਮੰਨੋ। ਹਾਂਜੀ,
ਸ੍ਰੀ ਅਰਜਨ ਸੁਣ ਸਭਾ ਮਝਾਰਾ,
ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿੱਚ ਬੋਲੇ,
ਮਾਧੋ ਸੋਢੀ ਨਿਕਟ ਹਕਾਰਾ,
ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਪੰਡਿਤਾਂ ਨੂੰ ਸਮਝਾਵਾਂਗੇ, ਉਹਨਾਂ ਦੇ ਸ਼ੰਕੇ ਦੂਰ ਕਰਾਂਗੇ। ਇਹ ਸੋਚ ਕੇ ਗੁਰੂ ਜੀ ਨੇ ਮਾਧੋ ਸੋਢੀ ਸੱਦ ਲਿਆ। ਮਾਧੋ ਸੋਢੀ ਇੱਕ ਸਿੱਖ ਸੀਗਾ, ਬੜਾ ਵਿਦਵਾਨ, ਗੁਰਬਾਣੀ ਦੀ ਕਥਾ ਕਰਦਾ ਸੀ, ਨਾਮ ਜਪਣ ਵਾਲਾ ਸਾਧੂ ਗੁਰਸਿੱਖ ਸੀਗਾ। ਉਹਦਾ ਨਾਮ ਸੀ ਭਾਈ ਮਾਧੋ, ਗੁਰੂ ਘਰ ਦਾ ਪ੍ਰਚਾਰਕ। ਮਾਧੋ ਸੋਢੀ ਨੂੰ ਗੁਰੂ ਜੀ ਨੇ ਸੱਦਿਆ ਆਪਣੇ ਕੋਲ,
ਸ੍ਰੀ ਮੁਖ ਤੇ ਫਰਮਾਵਨ ਕੀਨ,
ਔਰ ਆਪਣੇ ਪਾਵਨ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ,
ਗੁਰਮਤਿ ਮਹਿ ਤੂੰ ਅਹਿ ਪ੍ਰਬੀਨ।
ਮਹਾਰਾਜ ਕਹਿਣ ਲੱਗੇ, ਭਾਈ ਮਾਧੋ, ਤੁਸੀਂ ਗੁਰਬਾਣੀ ਦੇ ਬੜੇ ਗਿਆਤਾ ਹੋ, ਗੁਰਮਤਿ ਵਿੱਚ ਤੁਸੀਂ ਸਿਆਣੇ ਵਿਦਵਾਨ ਹੋ, ਤੁਹਾਨੂੰ ਗੁਰਮਤਿ ਦੀ ਬੜੀ ਸੋਝੀ ਹੈ।
ਅਬ ਹਮ ਤੋਹੋ ਬਚਨ ਕੇ ਮਾਹੀ।
ਹੁਣ ਅਸੀਂ ਤੇਰੀ ਰਸਨਾ ਵਿੱਚ ਸੱਤਾ ਪਾ ਰਹੇ ਹਾਂ, ਸ਼ਕਤੀ ਪਾ ਰਹੇ ਹਾਂ। ਸਾਧ ਸੰਗਤ ਜੀ, ਸਿੱਖ ਕੁਛ ਵੀ ਨਹੀਂ ਹੁੰਦਾ ਜੇ ਗੁਰੂ ਕਿਰਪਾ ਨਾ ਕਰੇ ਤਾਂ। ਗੁਰੂ ਕਿਰਪਾ ਕਰ ਦੇਵੇ, ਸਿੱਖ ਨੂੰ ਬਹੁਤ ਵੱਡੀਆਂ ਤਾਕਤਾਂ ਦੇ ਦੇਵੇ। ਸਾਰੀ ਤਾਕਤ ਗੁਰੂ ਦੇ ਹੱਥ ਵਿੱਚ ਹੈ। ਆਪਣੇ ਸਿੱਖਾਂ ਨੂੰ ਸ਼ਕਤੀ ਦੇ ਦਿੰਦੇ, ਜੋ ਸਿੱਖ ਬਚਨ ਕਰਦੇ ਉਹ ਪੂਰੇ ਹੋ ਜਾਂਦੇ। ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਿਹੜਾ ਸਿੱਖ ਦਾਸ ਗੁਰੂ ਦਾ ਪਿਆਰਾ ਰਸਨਾ ਤੋਂ ਬਚਨ ਕਰੇ, ਉਹ ਬਚਨ ਪੂਰਾ ਹੋ ਜਾਵੇ। ਇਹ ਗੁਰੂ ਦੀ ਕਿਰਪਾ ਨਾਲ ਹੁੰਦਾ। ਮਹਾਰਾਜ ਕਹਿੰਦੇ, ਤੇਰੇ ਬਚਨਾਂ 'ਚ ਤਾਕਤ ਪਾ ਰਹੇ ਹਾਂ, ਤੇਰੇ ਬਚਨਾਂ 'ਚ ਸ਼ਕਤੀ ਪਾ ਰਹੇ ਹਾਂ। ਜੋ ਤੂੰ ਬੋਲੇਗਾ ਉਹ ਸਾਰੇ ਮੰਨਣਗੇ, ਸਾਰੇ ਸੁਣਨਗੇ, ਸੁਣ ਕੇ ਮੰਨਣਗੇ। ਇਹ ਤੇਰੀ ਰਸਨਾ ਦੇ ਬੋਲ ਬਿਰਥੇ ਨਹੀਂ ਜਾਣਗੇ, ਜੋ ਤੂੰ ਕਹੇਗਾ ਹੋ ਜਾਏਗਾ। ਹਾਂਜੀ,
ਭਾਈ ਸ਼ਕਤ ਮਿਟਹਿ ਕਬ ਨਾਹੀ।
ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਮਾਧੋ, ਤੇਰੇ ਬਚਨਾਂ 'ਚ ਸ਼ਕਤੀ ਪਾ ਦਿੱਤੀ ਹੈ, ਔਰ ਇਹ ਸ਼ਕਤੀ ਕਿਸੇ ਤੋਂ ਮਿਟਾਇਆ ਮਿਟੇਗੀ ਨਹੀਂ। ਮਿਟੈ ਕਬ ਨਾਹੀ, ਕੋਈ ਇਹਨੂੰ ਮਿਟਾ ਨਹੀਂ ਸਕਦਾ। ਜੋ ਤੂੰ ਬੋਲੇਗਾ ਨਾ ਉਹ ਹੋ ਕੇ ਰਹੇਗਾ। ਹਾਂਜੀ,
ਪਰਬਤ ਬਿਖੈ ਦੇਸ਼ ਕਸ਼ਮੀਰ।
ਪਹਾੜਾਂ ਦੇ ਵਿੱਚ ਕਸ਼ਮੀਰ ਦੇਸ਼ ਹੈ, ਜਿੱਥੇ ਬਹੁਤ ਵਿਦਵਾਨ ਲੋਕ ਰਹਿੰਦੇ ਹਨ। ਹਾਂਜੀ,
ਸਿੱਖੀ ਜਾਏ ਦ੍ਰਿੜਾਵ ਹੋ ਤੀਰ।
ਉਹਨਾਂ ਨੂੰ ਜਾ ਕੇ ਸਿੱਖੀ ਦ੍ਰਿੜ ਕਰਾਓ, ਉਹਨਾਂ ਨੂੰ ਗੁਰਮਤਿ ਦਾ ਉਪਦੇਸ਼ ਦਿਓ, ਉਹਨਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜੋ। ਹਾਂਜੀ,
ਗੁਰਮਤਿ ਕੋ ਕੀਜਹਿ ਵਿਸਤਾਰ।
ਉੱਥੇ ਗੁਰਮਤਿ ਦਾ ਵਿਸਥਾਰ ਕਰੋ, ਸੱਚੀ ਮਤ ਦਿਓ ਉਹਨਾਂ ਨੂੰ, ਉਹਨਾਂ ਦੇ ਭਰਮ ਭੁਲੇਖੇ ਦੂਰ ਕਰੋ। ਹਾਂਜੀ,
ਸਿਮਰਹਿ ਸਤਨਾਮ ਸੁਖ ਸਾਰ।
ਉਹਨਾਂ ਨੂੰ ਐਸਾ ਉਪਦੇਸ਼ ਦਿਓ ਕਿ ਉਹ ਸਤਨਾਮ ਸ੍ਰੀ ਵਾਹਿਗੁਰੂ ਜਪਣ, ਸਿਮਰਨ ਕਰਨ, ਨਾਮ ਜਪ ਕੇ ਉਹਨਾਂ ਦਾ ਕਲਿਆਣ ਹੋਵੇ। ਹਾਂਜੀ,
ਸੁਣ ਮਾਧੋ ਪੁਨ ਬਾਕ ਬਖਾਨੇ।
ਇਹ ਸੁਣ ਕੇ ਭਾਈ ਮਾਧੋ ਜੀ ਬੋਲੇ,
ਤਾਹਾਂ ਭਗਤ ਕੋ ਬਿਪਰਨ ਜਾਣੇ।
ਮਹਾਰਾਜ ਜੀ, ਉਹਨਾਂ ਬ੍ਰਾਹਮਣਾਂ ਨੂੰ ਭਗਤੀ ਦਾ ਕੋਈ ਪਤਾ ਹੀ ਨਹੀਂ, ਉਹ ਭਗਤੀ ਨੂੰ ਜਾਣਦੇ ਨਹੀਂ। ਉਹ ਤਾਂ ਮਹਾਰਾਜ ਕਰਮ ਕਾਂਡੀ ਹਨ। ਕਰਮ ਕਾਂਡ ਵਿੱਚ ਲੱਗੇ ਬੰਦੇ ਤਿੰਨ ਕਾਂਡ ਹਨ ਸਾਧ ਸੰਗਤ ਜੀ ਵੇਦ ਦੇ। ਪਹਿਲਾ ਕਰਮ ਕਾਂਡ ਹੈ, ਦੂਸਰਾ ਭਗਤੀ ਉਪਾਸ਼ਨਾ ਕਾਂਡ ਹੈ, ਤੀਸਰਾ ਗਿਆਨ ਕਾਂਡ ਹੈ। ਭਗਤੀ ਤਾਂ ਜਾਣਦੇ ਨਹੀਂ ਉਹ ਲੋਕ, ਉਹਨਾਂ ਨੂੰ ਭਗਤੀ ਦਾ ਪਤਾ ਹੀ ਨਹੀਂ ਗੁਰੂ ਜੀ। ਹਾਂਜੀ,
ਕਰਮ ਕਾਂਡ ਮੈਂ ਸੋ ਲਪਟਾਏ।
ਉਹ ਕਰਮ ਕਾਂਡਾਂ 'ਚ ਹੀ ਲੱਗੇ ਨੇ ਬਸ, ਕਿਸ ਟਾਈਮ ਕੀ ਕਰਨਾ ਹੈ ਕੀ ਨਹੀਂ ਕਰਨਾ, ਇਹਨਾਂ ਕੰਮਾਂ ਵਿੱਚ ਹੀ ਲੱਗੇ ਹੋਏ ਨੇ। ਭਗਤੀ ਕਿਆ ਹੁੰਦੀ ਹੈ, ਪਿਆਰ ਕਿਆ ਹੁੰਦਾ ਹੈ, ਸ਼ਰਧਾ ਕਿਆ ਹੁੰਦੀ ਹੈ, ਉਹਨਾਂ ਦੀ ਬੜਾ ਜਾਣੇ, ਉਹਨਾਂ ਨੂੰ ਪਤਾ ਹੀ ਨਹੀਂ, ਸੋਝੀ ਨਹੀਂ, ਗਿਆਨ ਨਹੀਂ ਉਹਨਾਂ ਨੂੰ। ਉਹ ਕਰਮ ਕਾਂਡੀ ਹਨ ਸਾਧ ਸੰਗਤ ਜੀ। ਬਹੁਤੇ ਲੋਕ ਦੁਨੀਆਂ 'ਤੇ ਕਰਮ ਕਾਂਡੀ ਹੁੰਦੇ ਹਨ। ਵੇਦ ਦਾ 80% ਕਰਮ ਕਾਂਡ ਦੇ ਉੱਤੇ ਵਿਆਖਿਆ ਹੈ, 16% ਜਿਹੜੀ ਹੈ ਉਹ ਭਗਤੀ ਦੀ ਹੈ, 4% ਗਿਆਨ ਦੀ ਹੈ। ਕਿਉਂਕਿ ਦੁਨੀਆਂ ਵਿੱਚ 80% ਕਰਮ ਕਾਂਡ ਹੀ ਹੁੰਦੇ ਹਨ, 16% ਲੋਕ ਭਗਤੀ ਵਾਲੇ ਹੁੰਦੇ ਹਨ, 4% ਬ੍ਰਹਮ ਗਿਆਨੀ ਹੁੰਦੇ ਹਨ, ਬਹੁਤ ਘੱਟ ਹੁੰਦੇ ਹਨ ਬ੍ਰਹਮ ਗਿਆਨੀ। ਬਹੁਤੇ ਲੋਕ ਜ਼ਿਆਦਾਤਰ ਕਰਮ ਕਾਂਡ ਹੀ ਹੁੰਦੇ ਆ, ਵੀ ਫਲਾਣੇ ਦਿਨ ਆਹ ਕੰਮ ਕਰਨਾ, ਫਲਾਣੇ ਟਾਈਮ ਆਹ ਕਰਨਾ, ਸਵੇਰੇ ਪਾਠ ਕਰਨਾ, ਸ਼ਾਮੀ ਕਰਨਾ, ਇਹ ਕੰਮ ਕਰਨਾ, ਇਹ ਨਹੀਂ ਕਰਨਾ। ਉਹਨਾਂ ਲੋਕਾਂ ਨੂੰ ਇੰਨਾ ਹੀ ਗਿਆਨ ਚਾਹੀਦਾ, ਉਹ ਇੰਨੇ ਯੋਗੇ ਹੀ ਹੁੰਦੇ। ਸੋ ਬ੍ਰਾਹਮਣ ਜਿਹੜੇ ਹਨ ਕਸ਼ਮੀਰ ਦੇ, ਉਹ ਨਾ ਭਗਤੀ ਦੀ ਸਾਰ ਜਾਣਦੇ ਆ, ਨਾ ਗਿਆਨ ਦੀ, ਉਹਦਾ ਕਰਮ ਕਾਂਡ ਵਿੱਚ ਲਪਟੇ ਹੋਏ ਹਨ।
ਨਹਿ ਉਪਾਸਨਾ ਮਨ ਮਹਿ ਲਿਆਏ।
ਪਰਮੇਸ਼ਰ ਦੀ ਭਗਤੀ ਉਪਾਸਨਾ ਨੂੰ ਮਨ ਵਿੱਚ ਨਹੀਂ ਲਿਆਉਂਦੇ।
ਕਹਿਓ ਗੁਰੂ ਸੋ ਭਗਤੀ ਜਾਣ।
ਮਹਾਰਾਜ ਕਹਿਣ ਲੱਗੇ, ਤੂੰ ਚਿੰਤਾ ਨਾ ਕਰ, ਉਹ ਭਗਤੀ ਨੂੰ ਜਾਣਗੇ, ਸਮਝ ਜਾਣਗੇ। ਜਦੋਂ ਤੁਸੀਂ ਉਹਨਾਂ ਨੂੰ ਭਗਤੀ ਦਾ ਉਪਦੇਸ਼ ਦਿਓਗੇ, ਉਹਨਾਂ ਨੂੰ ਭਗਤੀ ਦਾ ਰੰਗ ਚੜ੍ਹੇਗਾ, ਭਗਤੀ ਨਾਲ ਉਹਨਾਂ ਦਾ ਕਲਿਆਣ ਹੋਵੇਗਾ, ਕਿਉਂਕਿ ਭਗਤੀ ਦਾ ਗ੍ਰੰਥ ਹੈ ਸ੍ਰੀ ਮੱਧ ਭਾਗਵਤ ਪੁਰਾਣ। ਉਹਦੇ 'ਚ ਕਰਮ ਦੀ ਗੱਲ ਨਹੀਂ ਸਤਸੰਗਤ ਜੀ ਬਹੁਤੀ ਕੀਤੀ, ਉਹਦੇ ਵਿੱਚ ਭਗਤੀ 'ਤੇ ਜ਼ੋਰ ਦਿੱਤਾ ਹੈ। ਬ੍ਰਾਹਮਣ ਪੜ੍ਹੇ ਹੋਏ ਨੇ ਉਹ ਗ੍ਰੰਥ, ਬਸ ਸਿਰਫ ਜਾਗ ਲਾਉਣ ਦੀ ਲੋੜ ਹੈ। ਜਦੋਂ ਉਹ ਇਹਨਾਂ ਗ੍ਰੰਥਾਂ ਨੂੰ ਪੜ੍ਹਨਗੇ, ਭਗਤੀ ਦਾ ਪ੍ਰਸੰਗ ਉਹਨਾਂ ਦੇ ਅੱਗੇ ਚਲਾਵਾਂਗੇ, ਉਹ ਭਗਤੀ ਨੂੰ ਹੋਰ ਜਾਣ ਜਾਣਗੇ, ਸਮਝ ਜਾਣਗੇ। ਫਿਰ ਗੁਰਬਾਣੀ ਦੀ ਜੋ ਭਗਤੀ ਨਿਰਾਕਾਰ ਸਰੂਪ ਦੀ ਹੈ, ਉਹਦਾ ਵੀ ਉਹਨਾਂ ਨੂੰ ਗਿਆਨ ਹੋ ਜਾਵੇਗਾ। ਹਾਂਜੀ,
ਨਹੀਂ ਕਮਾਵਤ ਜਿਮ ਅਨਜਾਨ,
ਉਹ ਜਾਣਦੇ ਨੇ ਭਗਤੀ ਬਾਰੇ ਪਰ ਕਮਾਉਂਦੇ ਨਹੀਂ, ਕਮਾਈ ਨਹੀਂ ਕਰਦੇ, ਭਗਤੀ ਕਰਦੇ ਨਹੀਂ। ਭਗਤੀ ਦਾ ਪਤਾ ਤਾਂ ਹੈ ਉਹਨਾਂ ਨੂੰ ਵੀ ਭਗਤੀ ਕੀ ਹੁੰਦੀ ਹੈ, ਪਰ ਵਿਚਾਰਿਆਂ ਨੂੰ ਕੋਈ ਭਗਤੀ ਹੋ ਨਹੀਂ ਰਹੀ। ਉਹਨਾਂ ਨੂੰ ਹੁਣ ਕਿਸੇ ਸਾਧੂ ਦੀ ਲੋੜ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਚੀਜ਼ਾਂ ਦਾ ਸਾਧ ਸੰਗਤ ਸਾਨੂੰ ਪਤਾ ਹੁੰਦਾ ਹੈ, ਅਸੀਂ ਕਰਦੇ ਨਹੀਂ। ਕਿਉਂ? ਮਾਹੌਲ ਨਹੀਂ ਬਣਦਾ। ਪਤਾ ਹੁੰਦਾ ਵੀ ਇਹ ਕੰਮ ਕਰੀਏ ਤਾਂ ਠੀਕ ਹੈ, ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ, ਪਤਾ ਹੈ, ਪਰ ਮਾਹੌਲ ਨਹੀਂ ਨਾ ਬਣਦਾ। ਮਾਹੌਲ ਨਹੀਂ ਬਣਦਾ, ਅਸੀਂ ਕਰ ਨਹੀਂ ਸਕਦੇ। ਭਗਤੀ ਨੂੰ ਜਾਣਨਾ ਜੋ ਹੈ, ਇਹ ਤਾਂ ਹੁੰਦਾ ਜੇ ਕੋਈ ਭਗਤੀ ਕਰਨ ਵਾਲਾ ਮਿਲ ਜਾਵੇ। ਜੋ ਤੁਸੀਂ ਭਾਈ ਜਾ ਕੇ ਉਹਨਾਂ ਨੂੰ ਭਗਤੀ ਦਾ ਉਪਦੇਸ਼ ਦਿਓਗੇ, ਭਗਤੀ ਕਰੋਗੇ, ਉਹ ਬ੍ਰਾਹਮਣ ਵੀ ਭਗਤੀ ਕਰਨ ਲੱਗ ਜਾਣਗੇ।
ਪਹੁੰਚੇ ਜਬ ਤਵ ਦਰਸ਼ਨ ਪੈ ਹੈ,
ਜਦੋਂ ਤੂੰ ਪਹੁੰਚੇਗਾ ਜਾਏਗਾ ਭਾਈ ਮਾਧੋ, ਜਦੋਂ ਉਹ ਤੇਰੇ ਦਰਸ਼ਨ ਕਰਨਗੇ।
ਹਿਰਦੈ ਉਪਾਸਨ ਕੋ ਉਪਜੈ ਹੈ,
ਉਹਨਾਂ ਦੇ ਮਨ 'ਚ ਵੀ ਉਪਾਸਨਾ ਭਗਤੀ ਪੈਦਾ ਹੋ ਜਾਏਗੀ, ਉਹਨਾਂ ਦੇ ਮਨ ਵਿੱਚ ਵੀ ਸ਼ਰਧਾ ਦਾ ਬੀਜ ਅੰਕੁਰ ਫੁੱਟੇਗਾ।
ਸੰਸਕ੍ਰਿਤ ਜਿਵੇਂ ਵਿਪਰਨ ਪਿਆਰੀ,
ਜਿਵੇਂ ਸੰਸਕ੍ਰਿਤੀ ਬ੍ਰਾਹਮਣਾਂ ਨੂੰ ਪਿਆਰੀ ਹੈ। ਬ੍ਰਾਹਮਣ ਕਹਿੰਦੇ ਵੀ ਸੰਸਕ੍ਰਿਤ ਤੋਂ ਬਿਨਾਂ ਅਸੀਂ ਹੋਰ ਕੋਈ ਗ੍ਰੰਥ ਪੜ੍ਹਨਾ ਨਹੀਂ। ਆਪਣਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਇਹਨੂੰ ਨਹੀਂ ਮੰਨਦੇ। ਉਹ ਕਹਿੰਦੇ ਜੀ ਸੰਸਕ੍ਰਿਤ ਵਿੱਚ ਹੋਵੇ ਤਾਂ ਮੰਨਾਂਗੇ, ਦੇਵ ਭਾਸ਼ਾ ਦੇ ਵਿੱਚ ਹੈ। ਇਹ ਪੰਜਾਬੀ ਨੂੰ ਉਹ ਆਮ ਬੋਲੀ ਸਮਝਦੇ ਹਨ, ਆਮ ਮਨੁੱਖੀ ਬੋਲੀ ਸਮਝਦੇ ਹਨ, ਅਤੇ ਸੰਸਕ੍ਰਿਤ ਨੂੰ ਦੇਵਤਿਆਂ ਦੀ ਬੋਲੀ ਸਮਝਦੇ ਹਨ। ਸੰਸਕ੍ਰਿਤ ਉਹਨਾਂ ਨੂੰ ਬਹੁਤ ਪਿਆਰੀ ਹੈ। ਹਾਂਜੀ,
ਪਠੈ ਸੁਣੈ ਮਨ ਹੈ ਉਰ ਧਾਰੀ,
ਉਹ ਸੰਸਕ੍ਰਿਤ ਪੜ੍ਹਦੇ ਹਨ, ਸੰਸਕ੍ਰਿਤ ਸੁਣਦੇ ਹਨ, ਸੰਸਕ੍ਰਿਤ ਨੂੰ ਹੀ ਮੰਨਦੇ ਹਨ, ਉਹਦੇ ਉੱਤੇ ਵਿਸ਼ਵਾਸ ਕਰਦੇ ਹਨ। ਹਾਂਜੀ,
ਤਿਮ ਸਿੱਖਣ ਕੋ ਸਤਿਗੁਰ ਬਾਣੀ,
ਜਿਵੇਂ ਬ੍ਰਾਹਮਣਾਂ ਨੂੰ ਸੰਸਕ੍ਰਿਤ ਪਿਆਰੀ ਹੈ, ਦੇਵ ਭਾਸ਼ਾ ਜਾਪਦੀ ਹੈ, ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਉਨੀ ਪਿਆਰੀ ਹੈ। ਸਾਧ ਸੰਗਤ ਜੀ, ਪੰਥ ਖਾਲਸੇ ਵਿੱਚ ਗੁਰਬਾਣੀ ਦਾ ਸਤਿਕਾਰ ਬਹੁਤ ਜ਼ਿਆਦਾ ਹੈ। ਸੁਧਾ ਕੀ ਤਰੰਗਨੀ ਸੀ ਰੋਗ ਭਰਮ ਭੰਗਨੀ ਹੈ, ਮਹਾਂ ਸਵੇ ਤਰੰਗਨੀ ਮਹਾਨ ਮਨ ਮਾਨੀ ਹੈ, ਕਿਦੋਂ ਜਹ ਹੰਸਨੀ ਸੀ ਮਾਨਸ ਵਤੰਸਨੀ ਹੈ, ਗੁਣਨ ਪ੍ਰਸੰਸਨੀ ਸਰਵ ਜਗ ਜਾਨੀ ਹੈ, ਕਿਦੋਂ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ, ਹਿਰਦੇ ਕੀ ਆਨੰਦਨੀ ਸੁਭੋਗ ਮੋਖ ਦਾਨੀ ਹੈ, ਪ੍ਰੇਮ ਪਟਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ ਗੁਣੀ ਬਣੀ ਬਾਣੀ ਤਾਕੀ ਗੁਰੂ ਗੁਰਬਾਣੀ ਹੈ। ਗੁਰਬਾਣੀ ਸਾਰਿਆਂ ਗ੍ਰੰਥਾਂ ਦੀ ਗੁਰੂ ਹੈ, ਸੋ ਇਸ ਗੁਰਬਾਣੀ 'ਤੇ ਗੁਰੂ ਕਾ ਸਿੱਖ ਪੂਰਨ ਨਿਸ਼ਚਾ ਰੱਖੇ।
ਸੁਨਤ ਸ਼੍ਰੋਣ ਜਹ ਮਤ ਹਰ ਖਾਨੀ,
ਮਹਾਰਾਜ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਕੰਨਾਂ ਨਾਲ ਗੁਰਬਾਣੀ ਸੁਣਦਾ ਹੈ, ਉਹਦੇ ਅੰਦਰ ਗੁਰਬਾਣੀ ਵਸਦੀ ਹੈ, ਉਹ ਗੁਰਬਾਣੀ ਨੂੰ ਮੰਨਦਾ ਹੈ, ਉਹਨੂੰ ਆਤਮ ਗਿਆਨ ਹੁੰਦਾ ਹੈ। ਗੁਰਬਾਣੀ ਨੂੰ ਸੁਣੇਗਾ ਕੌਣ? ਜਿਹਦੇ ਬੜੇ ਚੰਗੇ ਭਾਗ ਹੋਣਗੇ, ਚੰਗੇ ਕਰਮ ਹੋਣਗੇ, ਉਹ ਪ੍ਰੇਮ ਨਾਲ ਗੁਰਬਾਣੀ ਨੂੰ ਪੜ੍ਹਦਾ ਸੁਣਦਾ ਹੈ। ਹਾਂਜੀ,
ਲੇ ਗੁਰ ਆਇਸ ਹਵੈ ਕਰ ਤਿਆਰੀ,
ਭਾਈ ਮਾਧੋ ਨੇ ਗੁਰੂ ਸਾਹਿਬ ਦੇ ਬਚਨ ਸੁਣੇ, ਮਹਾਰਾਜ ਨੇ ਆਖਿਆ ਜਾ ਅਸੀਂ ਤੇਰੇ ਅੰਗ ਸੰਗ ਰਵਾਂਗੇ, ਜੋ ਤੂੰ ਬੋਲੇਗਾ ਉਹ ਹੋ ਜਾਏਗਾ, ਤੇਰੀ ਰਸਨਾ 'ਤੇ ਗੁਰੂ ਨਾਨਕ ਬੋਲੇਗਾ। ਆਖੋ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਆਪਣੀ ਤਾਕਤ ਦੇ ਤੀ, ਪੂਰੀ ਪਾਵਰ ਦੇ ਤੀ ਭਾਈ ਮਾਧੋ ਸੋਢੀ ਨੂੰ, ਜਾਓ ਭਾਈ ਮਾਧੋ, ਜੋ ਤੁਸੀਂ ਆਖੋਗੇ ਹੋ ਜਾਏਗਾ, ਤੁਹਾਡਾ ਬਚਨ ਬਿਰਥਾ ਨਹੀਂ ਜਾਏਗਾ। ਭਾਈ ਮਾਧੋ ਜੀ ਕਸ਼ਮੀਰ ਨੂੰ ਚਲੇ ਗਏ। ਹਾਂਜੀ,
ਗਮਨਿਓ ਗੁਰਮਤਿ ਦੇਣ ਪਹਾੜੀ,
ਪਹਾੜੀ ਲੋਕਾਂ ਨੂੰ ਸਿੱਖਿਆ ਦੇਣ ਲਈ, ਗੁਰਮਤਿ ਦਾ ਉਪਦੇਸ਼ ਦੇਣ ਲਈ ਭਾਈ ਸਾਹਿਬ ਭਾਈ ਮਾਧੋ ਸੋਢੀ ਜੀ ਕਸ਼ਮੀਰ ਨੂੰ ਤੁਰ ਪਏ।
ਗੁਰ ਸ਼ਬਦਨ ਕੀ ਪੋਥੀ ਲੀਨ,
ਨਾਲ ਗੁਰਬਾਣੀ ਦੀ ਪੋਥੀ ਲੈ ਗਏ। ਸ਼ਬਦਾਂ ਦੀ ਪੋਥੀ, ਸੰਗਤ ਨੂੰ ਸੁਣਾਵਾਂਗੇ ਬਾਣੀ, ਬਾਣੀ ਦੀ ਕਥਾ ਕਰਾਂਗੇ, ਸੰਗਤ ਨੂੰ ਜੋੜਾਂਗੇ ਗੁਰੂ ਨਾਲ। ਪੋਥੀ ਸਾਹਿਬ ਨਾਲ ਲੈ ਲਈ ਹੈ। ਹਾਂਜੀ,
ਅਰਥ ਕਰਨ ਮਹਿ ਸੁਮਤ ਪ੍ਰਬੀਨ,
ਅਰਥ ਬੜੇ ਕਰਨ ਵਿੱਚ ਸਿਆਣਾ ਸੀਗਾ, ਬਾਣੀ ਦੇ ਗੁਰਬਾਣੀ ਦੇ ਅਰਥ ਪੜ੍ਹਿਆ ਹੋਇਆ ਸੀ। ਸਾਧ ਸੰਗਤ ਜੀ, ਗੁਰਬਾਣੀ ਦੇ ਅਰਥ ਵਿਦਵਾਨਾਂ ਮਹਾਂਪੁਰਸ਼ਾਂ ਕੋਲੋਂ ਸਿੱਖਣੇ ਅਤੇ ਨਾਮ ਜਪਣਾ, ਇਹ ਗੁਰਸਿੱਖੀ ਦੀ ਰਹਿਤ ਦਾ ਜ਼ਰੂਰੀ ਅੰਗ ਸੀ। ਅੱਜ ਕੱਲ੍ਹ ਆਪਾਂ ਪਹਿਲਾਂ ਦੇ ਪਾਠ ਵੀ ਨਹੀਂ ਸਿੱਖਦੇ। ਜੇ ਕੋਈ ਬਹੁਤੀ ਗੱਲ ਕਰੇ ਪਾਠ ਦੀ ਸੰਥਿਆ ਤਾਂ ਲੈ ਲੈਂਦੇ, ਪਰ ਅਰਥਾਂ ਦੀ ਨਹੀਂ ਲੈਂਦੇ। ਬਸ ਇੱਦਾਂ ਉਹ ਸਿੱਖ ਜਿਹੜੇ ਸੀ ਬਾਣੀ ਦੇ ਅਰਥਾਂ ਦੀ ਵੀ ਸੰਥਿਆ ਲੈਂਦੇ ਸੀ, ਅਰਥਾਂ ਦੀ ਸੰਥਿਆ ਲੈ ਕੇ ਵਿਦਵਾਨ ਬਣੇ ਹੋਏ ਸੀ। ਭਾਈ ਮਾਧੋ ਜੀ ਬਹੁਤ ਵਿਦਵਾਨ ਸਨ, ਗਿਆਨੀ ਪੁਰਸ਼ ਸਨ। ਭਾਈ ਮਾਧੋ ਸੋਢੀ ਪੋਥੀ ਗੁਰਬਾਣੀ ਦੀ ਲੈ ਕੇ ਕਸ਼ਮੀਰ ਦੇ ਰਾਹ ਪੈ ਗਿਆ। ਹਾਂਜੀ,
ਪਰ ਮੈਂ ਕਰੋ ਜਾਏ ਕਿਤ ਡੇਰਾ,
ਔਰ ਜਾ ਕੇ ਕਸ਼ਮੀਰ ਕਿਸੇ ਨਗਰ ਵਿੱਚ ਡੇਰਾ ਕੀਤਾ ਹੈ।
ਉਪਦੇਸ਼ਨ ਲਾਗੋ ਜਿਸ ਬੇਰਾ,
ਜਦੋਂ ਭਾਈ ਮਾਧੋ ਕਥਾ ਕਰਨ ਲੱਗੇ, ਉਪਦੇਸ਼ ਦੇਣ ਲੱਗੇ ਸੰਗਤ ਨੂੰ, ਗੁਰਬਾਣੀ ਦੀ ਕਥਾ ਕਰਦੇ ਹਨ,
ਮਿਲ ਪੰਡਿਤ ਮਾਧੋ ਡਿੱਗ ਆਏ,
ਤਾਂ ਸਾਰੇ ਪੰਡਿਤ ਇਕੱਠੇ ਹੋ ਕੇ ਭਾਈ ਮਾਧੋ ਦੇ ਕੋਲ ਆ ਗਏ। ਪੰਡਿਤਾਂ ਨੂੰ ਫਿਕਰ ਪੈ ਗਿਆ ਵੀ ਇਹ ਗੁਰੂ ਕਾ ਸਿੱਖ ਗੁਰਬਾਣੀ ਦੀ ਕਥਾ ਕਰਨ ਲੱਗ ਪਿਆ, ਇਹਦੀ ਕਥਾ ਹੋਈ ਫਿਰ ਸਾਡੀ ਕਥਾ ਕਿਹਨੇ ਸੁਣਨੀ ਹੈ, ਇਹਨੂੰ ਪਜਾਈਏ ਇੱਥੋਂ, ਇਹਦੇ ਨਾਲ ਚਰਚਾ ਕਰੀਏ, ਇਹਨੂੰ ਹਰਾਈਏ ਚਰਚਾ ਵਿੱਚ। ਸਾਰੇ ਬ੍ਰਾਹਮਣ ਇਕੱਠੇ ਹੋ ਕੇ ਭਾਈ ਮਾਧੋ ਸੋਢੀ ਨਾਲ ਟੱਕਰ ਲੈਣ ਲਈ, ਉਹਦੇ ਨਾਲ ਵਿਚਾਰ ਕਰਨ ਲਈ ਆ ਗਏ।
ਭਾਖਾ ਕੀ ਨਾ ਕਥਾ ਹਮ ਪਾਏ,
ਅਤੇ ਕਹਿਣ ਲੱਗੇ ਸਾਨੂੰ ਇਹ ਕਥਾ ਨਹੀਂ ਚੰਗੀ ਲੱਗਦੀ, ਇਹ ਜਿਹੜੀ ਤੁਸੀਂ ਭਾਸ਼ਾ ਦੀ ਕਥਾ ਕਰਦੇ ਹੋ, ਯਾਨੀ ਆਮ ਬੋਲੀ 'ਚ ਜੋ ਗੁਰਬਾਣੀ ਹੈ, ਇਹਦੀ ਸਾਨੂੰ ਕਥਾ ਨਹੀਂ ਸਮਝ ਆਉਂਦੀ, ਚੰਗੀ ਨਹੀਂ ਲੱਗਦੀ। ਸਾਨੂੰ ਕਥਾ ਤਾਂ ਚੰਗੀ ਲੱਗੇਗੀ ਜੇ ਸੰਸਕ੍ਰਿਤ ਦੇ ਗ੍ਰੰਥਾਂ ਦੀ ਕਰੋ, ਵੇਦਾਂ ਦੀ ਕਥਾ ਕਰੋ, ਸ਼ਾਸਤਰਾਂ ਦੀ ਕਥਾ ਕਰੋ, ਸ਼੍ਰੀ ਮੱਧ ਭਾਗਵਤ ਪੁਰਾਣ ਦੀ ਕਥਾ ਕਰੋ, ਗੀਤਾ ਦੀ ਕਥਾ ਕਰੋ, ਸੰਸਕ੍ਰਿਤ ਦੇ ਗ੍ਰੰਥਾਂ ਦੀ ਕਥਾ ਕਰੋ।
ਸੁਰ ਬਾਣੀ ਤਜ ਕਿਮ ਇਹ ਧਾਰੈ,
ਤੁਸੀਂ ਦੇਵਤਿਆਂ ਦੀ ਬਾਣੀ ਸੰਸਕ੍ਰਿਤ ਛੱਡ ਕੇ ਆਮ ਬੋਲੀ ਦੇ ਵਿੱਚ, ਪੰਜਾਬੀ ਬੋਲੀ ਦੇ ਵਿੱਚ ਜੋ ਬਾਣੀ ਰਚੀ ਹੋਈ ਹੈ, ਇਹ ਪੰਜਾਬੀ ਬੋਲੀ ਦੀ ਬਾਣੀ ਦੀ ਕਥਾ ਕਰ ਰਹੇ ਹੋ, ਇਹਦਾ ਕੀ ਫਾਇਦਾ, ਇਹਦਾ ਕੋਈ ਲਾਭ ਨਹੀਂ, ਇਹ ਠੀਕ ਨਹੀਂ। ਅਸੀਂ ਤਾਂ ਮੰਨਾਂਗੇ ਜੇ ਤੁਸੀਂ ਸਾਨੂੰ ਸੰਸਕ੍ਰਿਤ ਦੇ ਗ੍ਰੰਥਾਂ ਦੀ ਕਥਾ ਸੁਣਾਓ। ਹਾਂਜੀ,
ਨਹਿ ਆਵਤ ਇਮ ਹਿਰਦੈ ਹਮਾਰਾ,
ਸਾਡਾ ਮਨ ਨਹੀਂ ਟਿਕਦਾ, ਸਾਡੇ ਮਨ 'ਚ ਨਿਸ਼ਚਾ ਹੀ ਨਹੀਂ ਬੱਝਦਾ, ਵਿਸ਼ਵਾਸ ਨਹੀਂ ਬਣਦਾ ਵੀ ਕੋਈ ਬੰਦਾ ਦੇਵ ਬਾਣੀ ਨੂੰ, ਸੰਸਕ੍ਰਿਤ ਨੂੰ ਛੱਡ ਕੇ ਅਤੇ ਮਨੁੱਖੀ ਬੋਲੀ ਦੇ ਵਿੱਚ ਕਥਾ ਕਰੇ, ਆਮ ਬੋਲੀ ਦੀ ਬਾਣੀ ਦੀ ਕਥਾ ਕਰੇ ਜਿਹੜੀ ਆਮ ਬੋਲੀ ਦੀ ਬਾਣੀ ਹੈ, ਅਤੇ ਸੰਸਕ੍ਰਿਤ ਨੂੰ ਤੁਸੀਂ ਛੱਡਿਆ ਹੋਇਆ, ਇਸ ਕਰਕੇ ਕਥਾ ਸਾਨੂੰ ਚੰਗੀ ਨਹੀਂ ਲੱਗਦੀ। ਬ੍ਰਾਹਮਣਾਂ ਨੇ ਸਿੱਧਾ ਜਿਹਾ ਬਚਨ, ਦੋ ਟੁੱਕ ਫੈਸਲਾ ਸੁਣਾ ਦਿੱਤਾ। ਹਾਂਜੀ,
ਸੁਣ ਮਾਧੋ ਤਬ ਜੁਗਤ ਬਖਾਨੀ,
ਭਾਈ ਮਾਧੋ ਜੀ ਬੜੇ ਸਿਆਣੇ, ਬੜੇ ਸਮਝਦਾਰ, ਗੱਲ ਕਰਨ ਦਾ ਤਰੀਕਾ ਸੀਗਾ, ਉਹਨਾਂ ਪੰਡਿਤਾਂ ਨੂੰ ਕਹਿਣ ਲੱਗੇ,
ਜਿਸ ਨਾਲ ਲਾਗੀ ਖੁਦਾ ਮਹਾਨੀ,
ਦੇਖੋ ਪੰਡਿਤ ਜੀ, ਜਿਹੜੇ ਬੰਦੇ ਨੂੰ ਭੁੱਖ ਲੱਗੀ ਹੋਵੇ, ਭੁੱਖ ਲੱਗੀ ਹੋਵੇ, ਰੋਟੀ ਖਾਧੀ ਨੂੰ ਟਾਈਮ ਜ਼ਿਆਦਾ ਹੋ ਗਿਆ ਹੋਵੇ, ਹਾਂਜੀ,
ਸੋ ਜੇ ਪ੍ਰਤੀਖਾ ਕੰਚਨ ਬਾਸਨ,
ਉਹ ਹੁਣ ਸੋਨੇ ਦਾ ਭਾਂਡਾ ਉਡੀਕੇਗਾ ਕਿ ਰੋਟੀ ਜਿੱਦਾਂ ਮਿਲ ਗਈ ਉੱਦਾਂ ਹੀ ਖਾਏਗਾ, ਇਹ ਦੱਸੋ। ਆਖੋ ਸ੍ਰੀ ਵਾਹਿ, ਭੁੱਖ ਲੱਗੀ ਹੈ ਅਤੇ ਉਹਨੂੰ ਕਹੀਏ ਵੀ ਰੋਟੀ ਖਾ ਲੈ, ਉਹ ਆਖੇ ਨਹੀਂ ਨਹੀਂ ਸੋਨੇ ਦੀ ਥਾਲੀ ਲੈ ਕੇ ਆਓ ਫਿਰ ਰੋਟੀ ਖਾਵਾਂਗਾ, ਉਹਨੂੰ ਸਮਝਦਾਰ ਕਹੋਗੇ ਕਿ ਮੂਰਖ ਕਹੋਗੇ? ਭੁੱਖ ਲੱਗੀ ਵਾਲਾ ਸੋਨੇ ਦੀ ਥਾਲੀ ਨਹੀਂ ਉਡੀਕਦਾ, ਉਹਨੂੰ ਤਾਂ ਭਾਵੇਂ ਪੱਤਲ 'ਤੇ ਰੱਖ ਕੇ ਰੋਟੀ ਦੇ ਦਿਓ, ਉਹ ਪੱਤਲ 'ਤੇ ਖਾ ਲੈਂਦਾ, ਹੱਥ 'ਤੇ ਦੇ ਦਿਓ ਉਹ ਹੱਥ 'ਤੇ ਹੀ ਫਟਾਫਟ ਖਾ ਲਿਆ, ਭੁੱਖ ਲੱਗੀ ਹੈ। ਹਾਂਜੀ,
ਕਰਹਿ ਯਤਨ ਤੇ ਪੂਜਹਿ ਆਸਨ,
ਕਹਿੰਦੇ ਜੇ ਉਹ ਬੰਦਾ ਕਵੇ ਨਹੀਂ ਜੀ ਸੋਨੇ ਦੀ ਥਾਲੀ ਆਵੇਗੀ ਫਿਰ ਖਾਵਾਂਗੇ, ਹੁਣ ਸੋਨੇ ਦੀ ਥਾਲੀ ਕਿਹੜਾ ਆਮ ਮਿਲ ਜਾਂਦੀ ਹੈ, ਰਾਜਾ ਮਹਾਰਾਜਿਆਂ ਦੇ ਘਰ ਹੁੰਦੀ ਹੈ, ਬਹੁਤ ਅਮੀਰ ਕੋਈ ਬੰਦਾ ਹੋਵੇ, ਰਾਜਾ ਹੋਵੇ, ਉਹਦੇ ਘਰ ਸੋਨੇ ਦੀ ਥਾਲੀ ਹੋਵੇ ਤਾਂ ਵੱਖਰੀ ਬਾਤ ਹੈ, ਪਰ ਸੋਨੇ ਦੀ ਥਾਲੀ ਹਰ ਬੰਦੇ ਦੇ ਘਰ ਨਹੀਂ ਹੁੰਦੀ, ਅਤੇ ਜਿਹੜੇ ਬੰਦੇ ਦੇ ਭੁੱਖ ਲੱਗੀ ਹੋਈ ਹੈ ਉਹ ਕਿਉਂ ਉਡੀਕੇਗਾ ਸੋਨੇ ਦੀ ਥਾਲੀ? ਹਾਂਜੀ,
ਪ੍ਰਾਣ ਹਨ ਤਬ ਲੋ ਹੋਏ ਜਾਤ,
ਅਤੇ ਜੇ ਉਹ ਉਡੀਕੀ ਜਾਵੇ ਵੀ ਆਵੇਗੀ ਸੋਨੇ ਦੀ ਥਾਲੀ ਅਤੇ ਫਿਰ ਰੋਟੀ ਖਾਵਾਂਗੇ। ਜਿੰਨੇ ਚਿਰ ਨੂੰ ਸੋਨੇ ਦੀ ਥਾਲੀ ਬਣਨੀ ਹੈ, ਜਿੰਨੇ ਚਿਰ ਨੂੰ ਸੋਨੇ ਦੀ ਥਾਲੀ ਆਉਣੀ ਹੈ, ਉਨੇ ਚਿਰ ਨੂੰ ਪ੍ਰਾਣ ਨਿਕਲ ਜਾਣੇ, ਉਨੇ ਚਿਰ ਨੂੰ ਜਾਨ ਨਿਕਲ ਜਾਣੀ ਹੈ, ਮਰ ਜਾਣਾ ਭੁੱਖ ਨਾਲ। ਹਾਂਜੀ,
ਬਿਨ ਤਿਸ ਮਿਲੇ ਨਾ ਭੋਜਨ ਖਾਤ,
ਕਹਿੰਦੇ ਉਹ ਕਹਿੰਦਾ ਵੀ ਸੋਨੇ ਦੀ ਥਾਲੀ ਤੋਂ ਬਿਨਾਂ ਮੈਂ ਰੋਟੀ ਨਹੀਂ ਖਾਣੀ, ਅਤੇ ਸੋਨੇ ਦੀ ਥਾਲੀ ਆਉਂਦੀ ਕੋਈ ਨਹੀਂ, ਇਹਦਾ ਮਤਲਬ ਫਿਰ ਮਰੇਗਾ ਹੀ ਭੁੱਖਾ। ਹਾਂਜੀ,
ਦੂਸਰ ਛੂਡਤ ਆਹਾਰ ਨਿਹਾਰਾ,
ਹਾਂ ਦੂਜਾ ਬੰਦਾ ਉਹਨੇ ਦੇਖਿਆ ਭੁੱਖੇ ਨੇ, ਨਾ ਛੱਡੋ ਪਰੇ ਸੋਨੇ ਦੀ ਥਾਲੀ, ਆਪਾਂ ਰੋਟੀ ਖਾਈਏ, ਸੋਨੇ ਦੀ ਥਾਲੀ ਨੂੰ ਸਿਰ ਮਾਰਨਾ, ਰੋਟੀ ਭੁੱਖ ਲੱਗੀ ਹੈ। ਉਹ ਕਹਿੰਦੇ ਫੈਰ ਜੋ ਭਾਈ ਸਾਹਿਬ ਸੋਨੇ ਦੀ ਥਾਲੀ ਲਿਆ ਕੇ ਰੋਟੀ ਖਾਵਾਂ, ਕਹਿੰਦਾ ਨਹੀਂ ਨਹੀਂ ਤੁਸੀਂ ਮੈਨੂੰ ਮੇਰੇ ਹੱਥਾਂ ਦੇ ਦਿਓ, ਮੈਂ ਸੋਨੇ ਦੀ ਥਾਲੀ ਸੋਨੇ ਦੀ ਛੱਡੋ, ਪਿੱਤਲ ਦੀ ਵੀ ਨਹੀਂ ਚਾਹੁੰਦਾ, ਉਹ ਤਾਂ ਸਟੀਲ ਦੀ ਲੋਹੇ ਦੀ ਵੀ ਨਹੀਂ ਚਾਹੁੰਦਾ, ਉਹ ਤਾਂ ਕਹਿੰਦਾ ਰੋਟੀ ਦਿਓ ਜਿਵੇਂ ਮਰਜ਼ੀ ਫਟਾਫਟ ਦਿਓ, ਭੁੱਖ ਲੱਗੀ ਹੈ। ਉਹ ਦੇਰ ਨਹੀਂ ਲਾਉਂਦਾ ਅਤੇ ਫਟਾਫਟ ਜੋ ਰੁੱਖਾ ਮੇਸਾ ਮਿਲਦਾ ਉਹ ਖਾ ਲੈਂਦਾ, ਆਪਣਾ ਪੇਟ ਭਰ ਲੈਂਦਾ। ਹਾਂਜੀ,
ਜਿਸ ਕਿਸ ਬਾਸਨ ਸੁੱਚ ਮਹਿ ਧਾਰਾ,
ਜਿਹੜੇ ਕਿਸੇ ਭਾਂਡੇ ਵਿੱਚ ਵੀ ਸੁੱਚਾ ਭੋਜਨ ਮਿਲ ਜਾਵੇ ਫਟਾਫਟ ਖਾ ਲੈ, ਉਹ ਇਹ ਨਹੀਂ ਦੇਖਦਾ ਵੀ ਸੋਨੇ ਦੀ ਥਾਲੀ ਹੈ ਜਾਂ ਥਾਲੀ ਪਿੱਤਲ ਦੀ ਹੈ। ਭੋਜਨ ਚਾਹੀਦਾ, ਮਤਲਬ ਤਾਂ ਭੋਜਨ ਨਾਲ ਹੈ, ਭੁੱਖ ਥਾਲੀ ਨੇ ਥੋੜ੍ਹਾ ਮਿਟਾਉਣੀ ਹੈ, ਭੁੱਖ ਤਾਂ ਮਿਟਾਉਣੀ ਹੈ ਜਿਹੜਾ ਉਹਦੇ 'ਚ ਫੂਡ ਹੈ, ਜਿਹੜੀ ਰੋਟੀ ਹੈ ਦਾਲ ਸਬਜ਼ੀ ਹੈ ਉਹਨੇ ਭੁੱਖ ਮਿਟਾਉਣੀ ਹੈ, ਸੋਨੇ ਦੀ ਥਾਲੀ ਨਾਲ ਤਾਂ ਭੁੱਖ ਨਹੀਂ ਮਿਟਦੀ। ਹਾਂਜੀ,
ਅਜਿਹਾ ਆਨੰਦ ਹੋਏ ਕਰ ਜੀਵਤ,
ਹਾਂ ਕਹਿੰਦੇ ਉਹ ਬੰਦਾ ਜਿਹੜਾ ਸਿਆਣਾ ਉਹ ਕਿਸੇ ਵੀ ਥਾਲੀ 'ਚ ਰੋਟੀ ਸੁੱਚੀ ਮਿਲ ਜਾਵੇ ਲੈ ਕੇ ਖਾ ਲੈਂਦਾ, ਬਸ ਉਹ ਭਾਂਡਾ ਨਹੀਂ ਦੇਖਦਾ। ਜਿਹੜਾ ਕੋਈ ਮੂਰਖ ਬੰਦਾ ਉਹ ਜਿੱਦ ਕਰ ਬੈਠੇ ਵੀ ਮੈਂ ਤਾਂ ਰੋਟੀ ਖਾਵਾਂਗਾ ਜੇ ਸੋਨੇ ਦੀ ਥਾਲੀ ਆਵੇਗੀ, ਨਾ ਨੌਮਣ ਤੇਲ ਹੋਵੇ ਅਤੇ ਨਾ ਰਾਧਾ ਨੱਚੇ, ਨਾ ਸੋਨੇ ਦੀ ਥਾਲੀ ਆਵੇ ਅਤੇ ਨਾ ਸਰਦਾਰ ਜੀ ਰੋਟੀ ਖਾਣ, ਭੁੱਖੇ ਹੀ ਬੈਠੇ ਰਹਿਣ, ਬੈਠੇ ਰਹਿਣ ਫਿਰ ਕੀ ਕਰ ਸਕਦੇ ਹਾਂ? ਸਿਆਣਾ ਬੰਦਾ ਤਾਂ ਕਹਿੰਦਾ ਲਿਆਓ ਫਟਾਫਟ। ਹਾਂਜੀ,
ਸਰਬ ਭਾਂਤ ਕੋ ਸਮਰੱਥ ਥੀਵਤ,
ਕਹਿੰਦੇ ਜਿਹੜਾ ਬੰਦਾ ਰੋਟੀ ਖਾ ਲੈਂਦਾ ਜਿੱਥੇ ਵੀ ਮਿਲ ਜਾਵੇ ਉਹ ਤਾਕਤਵਰ ਹੋ ਜਾਂਦਾ, ਉਹਦੇ 'ਚ ਸਮਰੱਥਾ ਆ ਜਾਂਦੀ, ਸ਼ਕਤੀ ਆ ਜਾਂਦੀ, ਉਹ ਫਿਰ ਭਾਵੇਂ ਸੋਨੇ ਦੀ ਥਾਲੀ ਵੀ ਲੈ ਆਵੇ ਲਿਆ ਸਕਦਾ, ਤਾਕਤ ਆ ਗਈ। ਜਿਹੜਾ ਬੈਠਾ ਭੁੱਖਾ ਉਡੀਕੀ ਜਾਂਦਾ ਉਹਨੂੰ ਕੁਛ ਨਹੀਂ ਮਿਲਦਾ, ਨਾ ਥਾਲੀ ਮਿਲਦੀ ਹੈ ਨਾ ਰੋਟੀ ਮਿਲਦੀ ਹੈ। ਹਾਂਜੀ,
ਮਹਾ ਯਤਨ ਤੇ ਲਹਿ ਸੁਰਬਾਨੀ,
ਦੇਖੋ ਪੰਡਿਤ ਜੀ ਜਿਹੜੀ ਸੰਸਕ੍ਰਿਤ ਹੈ ਇਹ ਸੋਨੇ ਦੀ ਥਾਲੀ ਹੈ, ਇਹ ਬੜੇ ਯਤਨਾਂ ਨਾਲ ਆਉਂਦੀ ਹੈ। ਪਹਿਲਾਂ ਕਾਸ਼ੀ ਜਾਓ ਬਨਾਰਸ, ਉੱਥੇ 12-12 ਸਾਲ 18-18 ਸਾਲ ਲੱਗਦੇ ਹੈ ਸੰਸਕ੍ਰਿਤ ਪੜ੍ਹਨ। ਸੰਸਕ੍ਰਿਤ ਇੰਨੀ ਸੌਖੀ ਥੋੜ੍ਹਾ ਵੀ ਜਲ ਇੱਕੋ ਦਿਨ ਹੀ ਆ ਜਾਏਗੀ, ਸੰਸਕ੍ਰਿਤ ਦਾ ਗ੍ਰਾਮਰ ਵਿਆਕਰਨ ਪੜ੍ਹਨਾ ਪੈਂਦਾ, ਉਹਦੇ ਲਘੂ ਸਿਧਾਂਤ, ਮੱਧਿਆ ਸਿਧਾਂਤ, ਸਿਧਾਂਤ ਕੌਮ ਦੀ ਪਾਣਨੀ ਦੇ ਵਿਆਕਰਨ ਸਾਰੇ ਪੜ੍ਹ ਕੇ ਸੂਤਰ ਕੰਠ ਕਰਕੇ ਫਿਰ ਉਹਦੇ ਨਾਲ ਜੋਤਿਸ਼ ਕਲਪ ਸਿੱਖਿਆ ਖੱਟ ਅੰਗ ਵੇਦ ਦੇ ਪੜ੍ਹਨੇ ਪੈਂਦੇ। 18 ਸਾਲ ਸਹੀ ਮਿਹਨਤ 'ਚ ਲੱਗਦੇ ਆ ਜੇ ਪੜ੍ਹੀਏ ਕਾਸ਼ੀ 'ਚ ਵੇਦ ਪੜ੍ਹਨਾ ਹੋਵੇ। ਮਹਾਰਾਜ ਕਹਿੰਦੇ ਇੰਨੀ ਮਿਹਨਤ ਸੋਨੇ ਦੀ ਥਾਲੀ ਨੂੰ ਕਰਨੀ ਕਿ ਫਟਾਫਟ ਭੁੱਖ ਲੱਗੀ ਰੋਟੀ ਖਾਣੀ, ਦੱਸੋ ਕੀ ਕਰਨਾ? ਹਾਂਜੀ,
ਪੁੰਨ ਹੰਕਾਰ ਹੋਤ ਔਰ ਆਨੀ,
ਅਤੇ ਫਿਰ ਸੰਸਕ੍ਰਿਤ ਪੜ੍ਹ ਕੇ ਨਾ, ਸੰਸਕ੍ਰਿਤ ਪੜ੍ਹ ਕੇ ਇੱਕ ਹੋਰ ਖਤਰਾ ਵੀ ਹੈ, ਹੰਕਾਰ ਹੋ ਜਾਂਦਾ, ਮੈਂ ਬੜਾ ਵਿਦਵਾਨ ਹਾਂ, ਮੈਂ ਬਹੁਤ ਪੜ੍ਹਿਆ ਹੋਇਆ। ਅਕਸਰ ਜ਼ਿਆਦਾਤਰ ਸੰਸਕ੍ਰਿਤ ਪੜ੍ਹੇ ਲੋਕਾਂ ਵਿੱਚ, ਸਾਰੇ ਤਾਂ ਨਹੀਂ ਹੁੰਦੇ ਪਰ ਬਹੁਤਿਆਂ ਵਿੱਚ ਹੰਕਾਰ ਆਉਂਦਾ ਵੀ ਮੈਂ ਬਹੁਤ ਪੜ੍ਹਿਆ ਹੋਇਆ, ਮੈਂ ਪੰਡਿਤ ਹਾਂ, ਮੈਂ ਵਿਦਵਾਨ ਹਾਂ, ਮੈਂ 4 ਵੇਦ ਪੜ੍ਹੇ ਨੇ, ਰਾਵਣ ਨੇ 4 ਵੇਦ ਪੜ੍ਹੇ ਹੋਏ ਸੀ ਪਰ ਹੰਕਾਰ ਬੜਾ ਸੀ। ਰਾਵਣ ਵੀ ਬ੍ਰਾਹਮਣ ਸੀਗਾ, 4 ਵੇਦਾਂ ਦਾ ਗਿਆਤਾ ਸੀ ਪਰ ਹੰਕਾਰ ਵੀ ਮੈਂ ਬਹੁਤ ਵੱਡਾ। ਸੋ ਵਿੱਦਿਆ ਪੜ੍ਹ ਕੇ ਹੰਕਾਰ ਵੀ ਆ ਜਾਂਦਾ ਹੈ। ਹਾਂਜੀ,
ਸੋਈ ਭਗਤ ਗਿਆਨ ਵਿੱਚ ਭਾਖਾ।
ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਉਹੀ ਭਗਤੀ ਉਹੀ ਗਿਆਨ ਆਮ ਬੋਲਚਾਲ ਦੇ ਵਿੱਚ, ਆਮ ਜਿਹੜੀ ਬੋਲੀ ਹੈ ਨਾ, ਆਮ ਬੋਲਚਾਲ ਦੇ ਵਿੱਚ ਬਾਬੇ ਨਾਨਕ ਨੇ ਸਾਨੂੰ ਉਹੀ ਵੇਦਾਂ ਸ਼ਾਸਤਰਾਂ ਦੀ ਫਿਲੋਸਫੀ ਸਮਝਾ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਥਾਲੀ ਨਹੀਂ ਦੇਖੀ, ਰੋਟੀ ਦਿੱਤੀ, ਗਿਆਨ ਦਿੱਤਾ, ਜਿਹੜੀ ਆਤਮਾ ਦੀ ਖੁਰਾਕ ਹੈ, ਜਿਹੜੀ ਸਾਡੀ ਆਤਮਾ ਨੂੰ ਲੋੜ ਹੈ ਗਿਆਨ ਦੀ, ਉਹ ਰੋਟੀ ਬਾਬੇ ਨਾਨਕ ਨੇ ਪਰੋਸ ਦਿੱਤੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ। ਆਮ ਲੈਂਗੁਏਜ ਜਿਹੜੀ ਹੈ ਸਾਰਿਆਂ ਨੂੰ ਸਮਝ ਆ ਜਾਏ, ਬਾਬੇ ਨਾਨਕ ਨੇ ਉਹ ਬੋਲੀ ਬੋਲੀ। ਸੰਸਕ੍ਰਿਤ ਵੀ ਪੜ੍ਹੇ ਸਨ, ਉਹ ਵੀ ਬੋਲ ਸਕਦੇ ਸੀ ਸੰਸਕ੍ਰਿਤ, ਕੁਝ ਸ਼ਬਦ ਉਹਨਾਂ ਨੇ ਉਚਾਰੇ ਵੀ ਨੇ। ਪੜ ਪੁਸਤਕ ਸੰਧਿਆ ਬਾਦੰ, ਸਿਰ ਪੂਜਿਸ ਬਗਲ ਸਮਾਦੰ, ਮੁਖ ਝੂਟ ਵਿਭੂਖਨ ਸਾਰੰਗ, ਤੈਪਾਲ ਤਿਹਾਲ ਵਿਚਾਰੰ। ਪਰ ਸਾਰੇ ਨਹੀਂ ਨਾ ਸਮਝ ਸਕਦੇ, ਸਾਰਿਆਂ ਨੂੰ ਸਮਝਣ ਲਈ ਪੰਜਾਬੀ ਬੋਲੀ ਵਿੱਚ, ਦੇਸ਼ ਭਾਸ਼ਾ ਵਿੱਚ, ਜਿਹੜੀ ਸਾਰਿਆਂ ਦੀ ਸਮਝ ਆਵੇ ਭਾਸ਼ਾ, ਉਸ ਭਾਸ਼ਾ 'ਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਮਹਾਰਾਜ ਕਹਿੰਦੇ ਜਿਹਨੂੰ ਮੁਕਤੀ ਦੀ ਇੱਛਾ ਹੋਵੇ, ਕਲਿਆਣ ਚਾਹੁੰਦਾ ਵੀ ਮੇਰਾ ਕਲਿਆਣ ਹੋ ਜਾਏ, ਮੇਰੀ ਮੁਕਤੀ ਹੋ ਜਾਏ, ਉਹ ਫਿਰ ਉਹ ਭੁੱਖਾ ਬੰਦਾ ਸੋਨੇ ਦੀ ਥਾਲੀ ਵੱਲ ਨਹੀਂ ਦੌੜਦਾ, ਉਹ ਰੋਟੀ ਵੱਲ ਦੌੜਦਾ। ਰੋਟੀ ਹੈ ਗੁਰਬਾਣੀ ਬ੍ਰਹਮ ਗਿਆਨ, ਅਤੇ ਥਾਲੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਸੰਸਕ੍ਰਿਤ ਆਵੇਗੀ, ਸੰਸਕ੍ਰਿਤ ਨਾ ਆਵੇ ਪਹਿਲਾਂ ਤਾਂ 15 ਸਾਲ ਕੋਈ ਜਾ ਕੇ ਪੜ੍ਹ ਨਹੀਂ ਸਕਦਾ, 20 ਸਾਲ ਇੰਨਾ ਗਰੀਬ ਆਦਮੀ ਕਿੱਥੇ ਟਾਈਮ ਕੱਢੇ, ਹਰ ਘਰ ਦੇ ਵਿੱਚ ਹਰ ਬੰਦਾ ਜਾ ਕੇ ਨਹੀਂ ਪੜ੍ਹ ਸਕਦਾ। ਫਿਰ ਜੇ ਕੋਈ ਪੜ੍ਹ ਵੀ ਜਾਵੇ, ਸੰਸਕ੍ਰਿਤ ਪੜ੍ਹ ਵੀ ਲਵੇ, ਵੇਦ ਸ਼ਾਸਤਰ ਪੜ੍ਹ ਵੀ ਲਵੇ, ਫਿਰ ਵੀ ਉਹ ਹੰਕਾਰ ਆਉਣ ਦਾ ਖਤਰਾ, ਬਈ ਮੈਂ ਪੜ੍ਹਿਆ ਹੋਇਆ। ਗੁਰੂ ਸਾਹਿਬ ਨੇ ਇੱਕ ਹੋਰ ਮਿਸਾਲ ਵੀ ਦਿੱਤੀ ਇਹਦੇ ਬਰਥਾਏ, ਉਹ ਕਹਿੰਦੇ ਜਿਵੇਂ ਉੱਤੋਂ ਮੀਂਹ ਪੈ ਗਿਆ, ਸਾਰੀ ਧਰਤੀ ਹਰੀ ਭਰੀ ਹੋ ਗਈ, ਅਤੇ ਥੱਲਿਓਂ ਖੂਹ ਪੱਟਿਆ। ਪਹਿਲੀ ਗੱਲ ਹੈ ਵੀ ਖੂਹ ਪੱਟਣ ਦੀ ਬੜੀ ਮਿਹਨਤ ਹੈ, ਖੂਹ ਪੱਟਣ 'ਤੇ ਪੈਸਾ ਵੀ ਲੱਗਦਾ, ਬੰਦਿਆਂ ਦੀ ਮਿਹਨਤ ਲੱਗਦੀ ਹੈ, ਟਾਈਮ ਵੀ ਲੱਗਦਾ, ਫਿਰ ਖੂਹ ਪੱਟ ਕੇ ਪਾਣੀ ਕੱਢਿਆ, ਹੋ ਸਕਦਾ ਖਾਰਾ ਨਿਕਲ ਆਵੇ। ਕਈ ਵਾਰੀ ਖੂਹਾਂ ਦਾ ਪਾਣੀ ਖਾਰਾ ਹੁੰਦਾ, ਸ਼ੋਰੇ ਵਾਲਾ ਹੁੰਦਾ, ਉਹ ਖਾਰਾ ਪਾਣੀ ਪੀ ਕੇ ਬਿਮਾਰ ਹੋ ਜਾਂਦਾ। ਕਹਿੰਦੇ ਸੰਸਕ੍ਰਿਤ ਪੜ੍ਹਨੀ ਬੜਾ ਮਿਹਨਤ ਕਰਕੇ ਔਖੇ ਹੋ ਕੇ, ਅਤੇ ਉਸ ਤੋਂ ਬਾਅਦ ਫਿਰ ਹੰਕਾਰ ਰੂਪੀ ਖਾਰ ਆ ਜਾਵੇ ਵਿੱਚ, ਮੈਂ ਪੜ੍ਹਿਆ ਹੋਇਆ, ਬਹੁਤ ਵਿਦਵਾਨ ਹਾਂ, ਸਾਰੀ ਕੀਤੀ ਕਰਾਈ ਮਿਹਨਤ ਬਿਰਥੀ ਚਲੀ ਗਈ, ਬੇਕਾਰ ਗਈ। ਉੱਤੋਂ ਮੀਂਹ ਪੈ ਗਿਆ, ਖੇਤ ਸਾਰੇ ਹਰੇ ਭਰੇ ਹੋ ਗਏ, ਪੈਸਾ ਵੀ ਕੋਈ ਨਹੀਂ ਲੱਗਾ, ਮਿਹਨਤ ਵੀ ਕੋਈ। ਜਿਹੜੀ ਗੁਰੂ ਕੀ ਬਾਣੀ ਹੈ, ਮੀਂਹ ਪਿਆ ਸਾਰਿਆਂ ਨੂੰ, ਗਰੀਬ ਨੂੰ, ਅਮੀਰ ਨੂੰ, ਹਿੰਦੂ ਨੂੰ, ਮੁਸਲਮਾਨ ਨੂੰ। ਜਿਹੜਾ ਵੇਦਾਂ ਦਾ ਗਿਆਨ ਸੀਗਾ, ਗਿਆਨ ਤਾਂ ਬੜਾ ਮਹਾਨ ਸੀਗਾ, ਗੀਤਾ ਦੇ ਵਿੱਚ ਵੇਦਾਂ ਦੇ ਵਿੱਚ ਬੜੇ ਉੱਚੇ ਮਹਾਨ ਅੰਮ੍ਰਿਤਮਈ ਬਚਨ ਹਨ, ਉਹ ਮਹਾਂਪੁਰਸ਼ਾਂ ਦੀ ਰਸਨਾ ਤੋਂ ਜੋ ਬਚਨ ਨਿਕਲੇ ਨੇ ਅਧਿਆਤਮ ਗਿਆਨ ਦੇ ਨੇ। ਪਰ ਕਬਜ਼ਾ ਕਰ ਲਿਆ ਕੁਝ ਲੋਕਾਂ ਨੇ, ਕਹਿੰਦੇ ਸ਼ੂਦਰ ਨੂੰ ਨਹੀਂ ਪੜ੍ਹਨ ਦੇਣੇ, ਜਿਹੜੀ ਨੀਵੀਆਂ ਜਾਤਾਂ ਦੇ ਹਨ ਉਹਨਾਂ ਨੂੰ ਨਹੀਂ ਪੜ੍ਹਨ ਦੇਣੀ, ਫਿਰ ਜਿਹੜੇ ਇਸਤਰੀ ਹੈ ਇਸਤਰੀ ਨੂੰ ਨਹੀਂ ਪੜ੍ਹਨ ਦੇਣੀ। ਗੁਰਬਾਣੀ ਇਸਤਰੀ ਵੀ ਪੜ੍ਹ ਸਕਦੀ ਹੈ, ਗੁਰਬਾਣੀ ਨੂੰ ਸ਼ੂਦਰ ਵੀ ਪੜ੍ਹ ਸਕਦਾ, ਅਨਪੜ੍ਹ ਵੀ ਪੜ੍ਹ ਸਕਦਾ। ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਵੇਦਾਂ ਸ਼ਾਸਤਰਾਂ ਦਾ ਨਿਚੋੜ ਤਤਸਾਰ ਗੁਰੂ ਕੀ ਬਾਣੀ 'ਚ ਸੌਖਾ ਜਿਹਾ ਹੀ ਦੇ ਤਾ ਸਾਨੂੰ, ਬਹੁਤੀ ਮਿਹਨਤ ਕਰਨ ਦੀ, ਬਹੁਤੇ ਖੂਹ ਪੁੱਟਣ ਦੀ ਲੋੜ ਨਹੀਂ, ਉੱਤੋਂ ਹੀ ਮੀਂਹ ਪੈ ਗਿਆ। ਹਾਂਜੀ।
ਗੁਰਮਤ ਪਾਏ ਸੋ ਹੋਏ ਨਿਹਾਲ।
ਸੋ ਭਾਈ ਮਾਧਵ ਸੋਢੀ ਜੀ ਨੇ ਸਮਝਾਇਆ ਪੰਡਤਾਂ ਨੂੰ, ਕਸ਼ਮੀਰੀ ਪੰਡਤਾਂ ਨੂੰ ਸਮਝਾਇਆ ਵੀ ਭਾਈ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਉਹਨੂੰ ਛੇਤੀ ਹੀ ਬ੍ਰਹਮ ਗਿਆਨ ਹੋ ਜਾਂਦਾ, ਨਿਹਾਲ ਹੋ ਜਾਂਦਾ। ਗੁਰਮਤ ਪਾਏ ਸੋ ਹੋਏ ਨਿਹਾਲ, ਗੁਰੂ ਦੀ ਮੱਤ ਲੈ ਕੇ ਨਿਹਾਲ ਹੋ ਜਾਂਦੇ। ਹਾਂਜੀ।
ਬ੍ਰਹਮ ਗਿਆਨ ਅਰ ਕ੍ਰਿਤ ਸਮਚਾਲ।
ਇਹ ਗੁਰਬਾਣੀ ਬ੍ਰਹਮ ਗਿਆਨ ਘਿਓ ਵਰਗੀ ਵਸਤੂ ਹੈ, ਦੇਸੀ ਘਿਓ ਜਿਵੇਂ ਹੁੰਦਾ ਨਾ, ਤੱਤ ਕੱਢਿਆ ਹੁੰਦਾ, ਦੁੱਧ ਦਾ, ਦਹੀਂ ਦਾ, ਮੱਖਣ ਦਾ, ਅਖੀਰ ਜਿਹੜਾ ਤੱਤ ਨਿਕਲਦਾ ਉਹ ਘਿਓ ਹੁੰਦਾ। ਸਾਰੇ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣਾ ਦਾ, ਸਾਰੇ ਧਰਮ ਗ੍ਰੰਥਾਂ ਦਾ, ਦੁਨੀਆਂ ਦੇ ਜਿੰਨੇ ਗਿਆਨੀ ਮਹਾਂਪੁਰਸ਼ਾਂ ਦੇ ਬੋਲ ਸਨ, ਜਿਨ੍ਹਾਂ ਦੇ ਅਨੁਭਵ ਸਨ, ਉਹ ਸਾਰੇ ਅਨੁਭਵ ਦਾ ਨਿਚੋੜ ਗੁਰਬਾਣੀ ਹੈ। ਆਖੋ ਸ੍ਰੀ ਵਾਹਿਗੁਰੂ। ਹਾਂਜੀ।
ਜਿਸ ਕਿਸ ਬਾਸਨ ਰਹਿ ਪੁਨੀਤ,
ਕਹਿੰਦੇ ਘਿਓ ਮਿੱਟੀ ਦੇ ਭਾਂਡੇ 'ਚ ਵੀ ਹੋਵੇ ਤਾਂ ਵੀ ਘਿਓ ਹੀ ਰਹਿੰਦਾ। ਆਖੋ ਸ੍ਰੀ ਵਾਹਿਗੁਰੂ। ਘਿਓ ਸੋਨੇ ਦੇ ਭਾਂਡੇ 'ਚ ਹੋਵੇ ਤਾਂ ਹੀ ਘਿਓ ਹੈ, ਅਤੇ ਘਿਓ ਮਿੱਟੀ ਦੇ ਭਾਂਡੇ 'ਚ ਹੋਵੇ ਤਾਂ ਵੀ ਘਿਓ ਹੈ। ਕਹਿੰਦੇ ਬ੍ਰਹਮ ਗਿਆਨ ਭਾਵੇਂ ਸੰਸਕ੍ਰਿਤ 'ਚ ਹੋਵੇ ਅਤੇ ਬ੍ਰਹਮ ਗਿਆਨ ਭਾਵੇਂ ਆਮ ਸਿੱਧੀ ਜੀ ਬੋਲੀ 'ਚ ਹੋਵੇ, ਉਹ ਬ੍ਰਹਮ ਗਿਆਨ ਹੀ ਹੁੰਦਾ। ਇਹ ਅਸੀਂ ਗੁਰੂ ਨਾਨਕ ਸਾਹਿਬ ਨੇ ਘਿਓ ਜਿਹੜਾ ਸੀ ਨਾ, ਸਾਰੇ ਧਰਮ ਗ੍ਰੰਥਾਂ ਦਾ ਘਿਓ ਕੱਢਿਆ, ਉਹ ਘਿਓ ਕੱਢ ਕੇ ਪੰਜਾਬੀ ਬੋਲੀ 'ਚ ਸਾਨੂੰ ਦਿੱਤਾ ਵੀ ਇਹ ਘੱਟ ਤੋਂ ਘੱਟ ਪੜ੍ਹਿਆ ਬੰਦਾ ਵੀ ਬ੍ਰਹਮ ਗਿਆਨ ਲੈ ਕੇ ਮੁਕਤੀ ਨੂੰ ਪਾ ਸਕੇ। ਹਾਂਜੀ।
ਅੰਗੀਕਾਰ ਹੈ ਸਭ ਧਰ ਪ੍ਰੀਤ,
ਅਤੇ ਘਿਓ ਨੂੰ ਸਾਰੇ ਗ੍ਰਹਿਣ ਕਰਦੇ ਹੈ, ਉਹਦਾ ਭਾਂਡਾ ਨਹੀਂ ਕੋਈ ਦੇਖਦਾ। ਪਹਿਲੇ ਪਾਤਸ਼ਾਹ ਦਾ ਬਚਨ ਹੈ ਤਿਲੰਗ ਮਹੱਲਾ ਪਹਿਲਾ, ਘੇ ਪੱਟ ਭਾਂਡਾ ਕਹੇ ਨਾ ਕੋਏ। ਘਿਓ ਕਿਸੇ ਭਾਂਡੇ 'ਚੋਂ ਆ ਜਾਏ, ਕਦੀ ਕਿਸੇ ਨੇ ਨੱਕ ਚੜ੍ਹਾਈ ਹੈ? ਨਹੀਂ ਜੀ, ਮਿੱਟੀ ਦੇ ਭਾਂਡੇ 'ਚ ਘਿਓ ਮੈਂ ਨਹੀਂ ਖਾਣਾ। ਮਿੱਟੀ ਦੇ ਭਾਂਡੇ 'ਚੋਂ ਵੀ ਘਿਓ ਲੈ ਕੇ ਖਾ ਲੈਂਦੇ ਹੈ, ਅਤੇ ਘਿਓ ਸੋਨੇ ਦੇ ਭਾਂਡੇ 'ਚੋਂ ਵੀ ਘਿਓ ਦੇਖਣਾ, ਭਾਂਡਾ ਨਹੀਂ ਦੇਖਣਾ। ਤੁਸੀਂ ਬੋਲੀ ਕਿਉਂ ਦੇਖਦੇ ਹੋ? ਤੁਸੀਂ ਗੁਰਬਾਣੀ ਦੇ ਅੰਦਰ ਦਾ ਗਿਆਨ ਤਾਂ ਦੇਖੋ। ਜਿਹੜੇ ਗੁਰਬਾਣੀ ਪੜ੍ਹਦੇ ਸਾਧ ਸੰਗਤ ਜੀ, ਉਹਨਾਂ ਨੂੰ ਸ਼ਾਂਤੀ ਆਉਂਦੀ ਹੈ, ਪਰ ਜਿਹੜੇ ਬਾਹਰ ਖੜ੍ਹੇ ਦੂਰੋਂ ਹੀ, ਕਈ ਵਾਰੀ ਨਾ ਸਮੁੰਦਰ ਦੇ ਕਿਨਾਰੇ 'ਤੇ ਖੜ੍ਹੇ ਹੀ ਕਈ ਲੋਕ ਕਹੀ ਜਾਣਗੇ ਅਤੇ ਖਾਰਾ ਹੈ, ਖਾਰਾ ਹੈ, ਖਾਰਾ, ਪਰ ਇਹ ਨਹੀਂ ਦੇਖਦੇ ਖਾਰੇ ਦੇ ਵਿੱਚ ਹੀਰੇ ਮੋਤੀ ਵੀ ਹਨ। ਆਖੋ ਸ੍ਰੀ ਵਾਹਿਗੁਰੂ। ਰਤਨ ਜਵਾਹਰ ਵੀ ਹਨ। ਸੋ ਕਸ਼ਮੀਰੀ ਪੰਡਿਤ ਸ਼ੰਕਾ ਕਰਦੇ ਸੀ ਵੀ ਇਹ ਤਾਂ ਆਮ ਬੋਲੀ 'ਚ ਬਾਣੀ ਰਚੀ ਹੈ। ਭਾਈ ਮਾਧਵ ਸਮਝਾ ਰਿਹਾ, ਕਹਿੰਦੇ ਆਮ ਬੋਲੀ ਨਾ ਦੇਖੋ, ਜਿਹੜੀ ਬੋਲੀ ਦੇ ਵਿੱਚ ਗਿਆਨ ਦੀਆਂ ਗੱਲਾਂ ਨੇ, ਬ੍ਰਹਮ ਗਿਆਨ ਹੈ, ਉਹ ਦੇਖੋ। ਹਾਂਜੀ।
ਤਿਮ ਕਿਸ ਜਾਤ ਵਰਨ ਕਿਸ ਹੋਏ,
ਹਾਂ, ਕਿਸੇ ਜਾਤੀ 'ਚ ਹੋਵੇ, ਕਿਸੇ ਵਰਨ 'ਚ ਹੋਵੇ, ਕਿਸੇ ਬਰਾਦਰੀ 'ਚ ਹੋਵੇ, ਮਹਾਂਪੁਰਸ਼ ਹੀ ਹੁੰਦਾ। ਹਾਂਜੀ।
ਬ੍ਰਹਮ ਗਿਆਨ ਲਹਿ ਬੁੱਧ ਸਭ ਕੋਏ,
ਗੁਰਬਾਣੀ ਤੋਂ ਬ੍ਰਹਮ ਗਿਆਨ ਸਾਰਿਆਂ ਨੂੰ ਮਿਲੇਗਾ, ਇਸਤਰੀ ਨੂੰ ਵੀ ਮਿਲੇਗਾ, ਸ਼ੂਦਰ ਨੂੰ ਵੀ ਮਿਲੇਗਾ। ਵੇਦ ਸ਼ਾਸਤਰਾਂ ਨੇ ਤੁਸੀਂ ਪਾਬੰਦੀ ਲਾਈ ਹੈ ਵੀ ਬ੍ਰਾਹਮਣ ਜਾਂ ਖੱਤਰੀ ਦਿਵਿਜ ਜਾਤੀਆਂ ਹੀ ਪੜ੍ਹ ਸਕਦੀਆਂ, ਛੋਟੀਆਂ ਜਾਤੀਆਂ ਨੂੰ ਵੇਦ ਦਾ ਅਧਿਕਾਰ ਨਹੀਂ ਦਿੰਦੇ, ਇਸਤਰੀ ਨੂੰ ਤੁਸੀਂ ਵੇਦ ਦਾ ਅਧਿਕਾਰ ਨਹੀਂ ਦਿੰਦੇ, ਪਰ ਗੁਰਬਾਣੀ ਦਾ ਅਧਿਕਾਰ ਸਾਰਿਆਂ ਨੂੰ ਦਿੱਤਾ ਹੈ।
ਸੁਰ ਬਾਣੀ ਤੁਮ ਪ੍ਰਥਮ ਵਿਚਾਰੋ,
ਸੋ ਪੰਡਿਤ ਜੀ ਪਹਿਲਾਂ ਤੁਸੀਂ ਵੇਦ ਸ਼ਾਸਤਰ ਪੜ੍ਹੋ, ਸੰਸਕ੍ਰਿਤ ਪੜ੍ਹੋ। ਹਾਂਜੀ।
ਪੁਨ ਭਾਖਾ ਮਹਿ ਅਰਥ ਉਚਾਰੋ,
ਫਿਰ ਤੁਸੀਂ ਉਹਦੇ ਅਰਥ ਲੋਕਾਂ ਨੂੰ ਕਾਹਦੇ 'ਚ ਦੱਸਦੇ ਹੋ? ਸੰਸਕ੍ਰਿਤ 'ਚ ਕਥਾ ਕਰਦੇ ਹੋ। ਸੰਸਕ੍ਰਿਤ ਦੇ ਗ੍ਰੰਥਾਂ ਦੀ ਕਥਾ ਵੀ ਤੁਸੀਂ ਆਮ ਬੋਲੀ 'ਚ ਹੀ ਕਰਦੇ ਹੋ। ਜੇ ਤੁਸੀਂ ਸੰਸਕ੍ਰਿਤ 'ਚ ਕਥਾ ਕਰੋ ਤਾਂ ਕਿਸੇ ਨੂੰ ਸਮਝ ਨਹੀਂ ਆਉਣੀ ਕੀ ਬੋਲ ਰਹੇ ਪੰਡਿਤ ਜੀ। ਸੰਸਕ੍ਰਿਤ ਦਾ ਸਲੋਕ ਪੜ੍ਹਦੇ, ਉਹਦੇ ਅਰਥ ਫਿਰ ਆਮ ਬੋਲੀ 'ਚ ਕਰਦੇ। ਪੇਂਡੂ ਬੋਲੀ ਜਿਹੜੀ ਆਮ ਪੰਜਾਬ ਦੀ ਹੋਵੇ, ਹਰਿਆਣੇ ਦੀ ਹੋਵੇ, ਯੂਪੀ ਦੀ ਹੋਵੇ, ਜਿਹੜਾ ਜਿਹੜੇ ਇਲਾਕੇ ਦੀ, ਉਹਨੂੰ ਕਹਿੰਦੇ ਆ ਵੀ ਇਲਾਕਾਈ ਬੋਲੀ, ਪ੍ਰਦੇਸ਼ਕ ਭਾਸ਼ਾ, ਜਿਹੜੀ ਇਲਾਕਿਆਂ ਦੀ ਭਾਸ਼ਾ ਹੁੰਦੀ ਹੈ ਨਾ, ਉਸ ਭਾਸ਼ਾ 'ਚ ਕਥਾ ਕਰਦੇ ਪੰਡਿਤ। ਮਹਾਰਾਸ਼ਟਰ 'ਚ ਵੀ ਪੰਡਿਤ ਰਹਿੰਦੇ, ਉਹ ਮਰਾਠੀ 'ਚ ਕਥਾ ਕਰਦੇ। ਗੁਜਰਾਤ ਦੇ ਪੰਡਿਤ ਗੁਜਰਾਤੀ 'ਚ ਕਥਾ ਕਰਦੇ। ਬਿਹਾਰ ਦੇ ਪੰਡਿਤ ਬਿਹਾਰੀ ਬੋਲੀ 'ਚ ਕਥਾ ਕਰਦੇ। ਗ੍ਰੰਥ ਉਹੀ ਨੇ, ਪਰ ਉਹ ਉੱਥੋਂ ਦੇ ਲੋਕਾਂ ਨੂੰ ਸਮਝਾਉਣ ਲਈ ਉਹ ਬੋਲੀ ਬੋਲਣੀ ਪੈਂਦੀ, ਆਮ ਬੋਲੀ। ਅਤੇ ਕਿਤੇ ਬਾਬੇ ਨਾਨਕ ਨੇ ਉਸੇ ਬੋਲੀ 'ਚ ਹੀ ਬਾਣੀ ਰਚ ਦਿੱਤੀ ਸਿੱਧੀ, ਵੀ ਸਾਰੇ ਜੇ ਘੱਟ ਤੋਂ ਘੱਟ ਪੜ੍ਹਿਆ ਬੰਦਾ ਵੀ ਪੜ੍ਹੇਗਾ, ਉਹਨੂੰ ਸਮਝ ਆ ਜਾਏਗੀ। ਹਾਂਜੀ।
ਭਾਖਾ ਬਿਨ ਜੋ ਕੰਮ ਤੁਹਾਰਾ,
ਪੰਡਿਤ ਜੀ ਜੇ ਭਾਸ਼ਾ ਤੋਂ ਬਿਨਾਂ ਤੁਹਾਡਾ ਕੰਮ ਸਰਦਾ ਤਾਂ ਦੱਸੋ। ਨਹੀਂ ਨਾ ਸਰਦਾ, ਤੁਹਾਨੂੰ ਆਮ ਭਾਸ਼ਾ ਹੀ ਵਰਤਣੀ ਪੈਂਦੀ ਹੈ ਆਪਣੇ ਪ੍ਰਚਾਰ ਲਈ। ਹਾਂਜੀ।
ਪੂਰਨ ਭਇਓ ਨਾ ਲਿਹੋ ਵਿਚਾਰਾ,
ਹਾਂ, ਦੇਖੋ ਤੁਹਾਡਾ ਕੰਮ ਪੂਰਾ ਨਹੀਂ ਹੁੰਦਾ, ਵਿਚਾਰ ਕੇ ਦੇਖੋ। ਸੰਸਕ੍ਰਿਤ ਦੇ ਸਲੋਕਾਂ ਦੀ ਕਥਾ ਤੁਸੀਂ ਵੀ ਆਮ ਬੋਲੀ 'ਚ ਕਰਦੇ ਹੋ।
ਸਤਿਨਾਮ ਫਲਦਾਇਕ ਚਾਰ,
ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਪੰਡਿਤ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਇਹ ਚਾਰੇ ਫਲਾਂ ਦਾ ਪ੍ਰਦਾਤਾ ਹੈ। ਧਰਮ, ਅਰਥ, ਕਾਮ, ਮੋਕਸ਼ ਸਾਰਾ ਕੁਝ ਮਿਲ ਜਾਂਦਾ ਇਹਦੇ ਚੋਂ, ਸਤਨਾਮ ਸ੍ਰੀ ਵਾਹਿਗੁਰੂ ਜਪ ਕੇ। ਹਾਂਜੀ,
ਗੁਰਮੁਖ ਸਿਮਰਹਿ ਹੋਏ ਉਧਾਰ,
ਗੁਰਮੁਖ ਜਨ ਜਪਦੇ ਨੇ ਉਹਨਾਂ ਦਾ ਉਧਾਰ ਹੁੰਦਾ ਹੈ।
ਜਾਤ ਮਾਨ ਤਰ ਜਨਮ ਨਾ ਖੋਵੋ,
ਇਸ ਕਰਕੇ ਆਪਣੀ ਜਾਤੀ ਦਾ ਮਾਣ ਨਾ ਕਰੋ ਵੀ ਅਸੀਂ ਬ੍ਰਾਹਮਣ ਆ ਅਤੇ ਆਪਣਾ ਜਨਮ ਐਵੇਂ ਨਾ ਗਵਾਓ। ਪੰਡਿਤ ਜੀ, ਅੱਗੇ ਵਾਹਿਗੁਰੂ ਦੇ ਦਰਬਾਰ 'ਚ ਕਿਸੇ ਦੀ ਜਾਤ ਨਹੀਂ ਜਾਣੀ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਜਿਨਕੀ ਲਿਖ ਹੈ ਪਤ ਪਵੈ ਚੰਗੇ ਸਹੀ ਕੇ। ਹਾਂਜੀ,
ਕਰੋ ਭਗਤ ਪ੍ਰਭ ਸਭ ਮਹਿ ਜੋਬੋ,
ਹੇ ਪੰਡਿਤ ਜੀ ਪਰਮੇਸ਼ੁਰ ਦੀ ਭਗਤੀ ਕਰੋ, ਸਾਰਿਆਂ ਵਿੱਚ ਮਹਾਰਾਜ ਅਕਾਲ ਪੁਰਖ ਜੀ ਨੂੰ ਵੇਖੋ। ਵਾਹਿਗੁਰੂ 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 ਵਾਹਿਗੁਰੂ, ਅਤੇ ਵਾਹਿਗੁਰੂ ਰਹਿੰਦਾ ਕਿੱਥੇ? ਹਰ ਇਨਸਾਨ ਦੇ ਵਿੱਚ। ਇਹ ਨਹੀਂ ਵੀ ਉੱਪਰ ਕਿਤੇ ਰਹਿੰਦਾ, ਉੱਤੇ ਵੀ ਹੈ, ਥੱਲੇ ਵੀ ਹੈ, ਇੱਥੇ ਵੀ ਹੈ, ਘੱਟ ਘੱਟ ਮੈਂ ਹਰ ਜੂ ਬਸੈ, ਸਭ ਥਾਂ 'ਤੇ ਰਹਿੰਦਾ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਦੇਖੋ, ਇਹ ਭਗਤੀ ਦਾ ਰਸਤਾ ਹੈ। ਹਾਂਜੀ,
ਕਹਿ ਪੰਡਿਤ ਹਮ ਭਾਖਾ ਕਹਿ,
ਅਤੇ ਪੰਡਿਤ ਕਹਿਣ ਲੱਗੇ ਅਸੀਂ ਭਾਸ਼ਾ ਵਿੱਚ ਹੀ ਕਥਾ ਕਰਦੇ ਹਾਂ।
ਮੂਰਖਾਂ ਨੂੰ ਸਮਝਾਉਣ ਕੋ ਚਾਹੇ,
ਅਸੀਂ ਮੂਰਖਾਂ ਨੂੰ ਸਮਝਾਉਣ ਲਈ ਕਰਦੇ ਹਾਂ। ਕਹਿੰਦੇ ਜਦੋਂ ਭਾਈ ਮਾਧਵ ਨੇ ਆਖਿਆ ਨਾ ਵੀ ਤੁਸੀਂ ਕਥਾ ਭਾਸ਼ਾ 'ਚ ਹੀ ਕਰਦੇ ਹੋ, ਸੰਸਕ੍ਰਿਤ 'ਚ ਤਾਂ ਤੁਸੀਂ ਸਲੋਕ ਪੜ੍ਹਦੇ ਹੋ ਪਰ ਉਹਦੀ ਕਥਾ ਤਾਂ ਭਾਸ਼ਾ 'ਚ ਹੀ ਕਰਦੇ ਹੋ। ਪੰਡਿਤ ਕਹਿੰਦੇ ਅਸੀਂ ਮੂਰਖਾਂ ਨੂੰ ਸਮਝਾਉਣ ਲਈ ਕਰਦੇ ਹਾਂ। ਹਾਂਜੀ,
ਸੁਣ ਮਾਧੋ ਨੇ ਫੇਰ ਬਖਾਨਾ,
ਭਾਈ ਮਾਧੋ ਅੱਗੋਂ ਫਿਰ ਬੋਲਿਆ,
ਪਾਰ ਬ੍ਰਹਮ ਕਰਤਾਰ ਮਹਾਨਾ।
ਦੇਖੋ ਪੰਡਿਤ ਜੀ, ਜੋ ਪਰਮਾਤਮਾ ਕਰਤਾ ਪੁਰਖ ਵਾਹਿਗੁਰੂ ਨਿਰੰਕਾਰ ਹੈ,
ਜਿਸ ਕੇ ਸਵਾਸ ਵੇਦ ਸਭ ਜੋਵਾ,
ਉਹਦੇ ਸਵਾਸ ਜਿਹੜੇ ਹਨ ਉਹ ਵੇਦ ਹਨ। ਐਸਾ ਪੰਡਿਤ ਵੀ ਮੰਨਦੇ ਹਨ ਵੀ ਪਰਮਾਤਮਾ ਦੇ ਜਿਹੜੇ ਸਵਾਸ ਉਹ ਚਾਰ ਵੇਦ ਬਣ ਗਏ ਹਨ। ਹਾਂਜੀ,
ਸੋ ਸਰੂਪ ਸ਼੍ਰੀ ਨਾਨਕ ਹੋਵਾ,
ਅਤੇ ਉਹ ਪਰਮਾਤਮਾ ਦਾ ਰੂਪ ਗੁਰੂ ਨਾਨਕ ਦੇਵ ਜੀ ਹੋਏ ਨੇ। ਗੁਰੂ ਨਾਨਕ ਦੇਵ ਜੀ ਦੇ ਸਵਾਸ ਹੀ ਫਿਰ ਵੇਦ ਹਨ। ਹਾਂਜੀ,
ਕਲ ਮਹਿ ਮਤ ਬਹੀਨ ਨਰ ਜਾਣੇ,
ਉਸੇ ਗੁਰੂ ਨਾਨਕ ਨੇ ਦੇਖਿਆ ਵੀ ਕਲਯੁਗ ਦੇ ਵਿੱਚ ਲੋਕ ਜਿਹੜੇ ਨੇ ਘੱਟ ਬੁੱਧੀ ਵਾਲੇ ਨੇ, ਇੰਨੇ ਸਿਆਣੇ ਨਹੀਂ ਵੀ ਵੇਦ ਸ਼ਾਸਤਰ ਸਮਝ ਜਾਣ।
ਭਾਖਾ ਬਿਖਿਆ ਕਹਿਓ ਕਲਿਆਣੇ,
ਉਸੇ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਫਿਰ ਉਹੀ ਬ੍ਰਹਮ ਗਿਆਨ ਆਮ ਬੋਲੀ ਵਿੱਚ ਉਤਰਿਆ, ਆਮ ਬੋਲੀ 'ਚ ਜਿਹੜੀ ਸਭ ਨੂੰ ਸਮਝ ਆਵੇ, ਸਾਰਿਆਂ ਦਾ ਕਲਿਆਣ ਕਰੇ। ਭਾਸ਼ਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਹ ਵੇਦਾਂ ਦਾ, ਸ਼ਾਸਤਰਾਂ ਦਾ ਗਿਆਨ ਜਿਹੜਾ ਸੀ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੈ ਜਿਉਂ ਬੇਤਾਲਿਆ, ਜਿਹੜੇ ਉਸ ਨਾਮ ਨੂੰ ਛੱਡ ਬੈਠੇ ਸਨ ਲੋਕ। ਵੇਦ ਸ਼ਾਸਤਰ ਨੂੰ ਪਹਿਲੀ ਗੱਲ ਤਾਂ ਪੜ੍ਹਨਾ ਹੀ ਆਉਂਦਾ ਨਹੀਂ ਸੀਗਾ, ਬਸ ਰੱਖੇ ਸੀ ਵੇਦ, ਵੇਦ ਨੇ ਜੀ ਉਹਦੇ ਵਿੱਚ ਕੀ ਲਿਖਿਆ ਉਹਦਾ ਕਿਸੇ ਨੂੰ ਨਹੀਂ ਸੀ ਪਤਾ। ਗੁਰੂ ਨਾਨਕ ਸਾਹਿਬ ਨੇ ਉਹਦਾ ਮੱਖਣ ਕੱਢ ਕੇ, ਤੱਤ ਕੱਢ ਕੇ ਗੁਰਬਾਣੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਰੋਸ ਦਿੱਤਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਗੁਰੂ ਨਾਨਕ ਸਾਹਿਬ ਨੇ ਸਾਰਾ ਬ੍ਰਹਮ ਦਾ ਪਸਾਰਾ ਪ੍ਰਤੱਖ ਦਿਖਾਤਾ ਕਲਯੁਗੀ ਜੀਵਾਂ ਨੂੰ। ਹਾਂਜੀ,
ਗੁਰੂ ਸ਼ਬਦ ਤੇ ਹੋਏ ਮਨ ਨੀਵਾ,
ਗੁਰੂ ਦੇ ਸ਼ਬਦ ਨਾਲ ਮਨ ਨੀਵਾਂ ਹੁੰਦਾ। ਪੰਡਿਤ ਜੀ, ਗੁਰਬਾਣੀ ਪੜ੍ਹੋਗੇ ਨਾ ਮਨ ਨੀਵਾਂ ਹੋਏਗਾ। ਜਦੋਂ ਸਿੱਖ ਰੋਜ਼ ਪੜ੍ਹਦਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਜਦੋਂ ਆਪਣੇ ਰਸਨਾ ਤੋਂ ਇਹੋ ਜਿਹੇ ਸ਼ਬਦ ਪੜ੍ਹਦੇ ਹਾਂ ਨਿਮਰਤਾ ਵਾਲੇ, ਅਤੇ ਮਨ ਨਿਮਰਤਾ ਹੁੰਦੀ ਵੀ ਮੈਂ ਤਾਂ ਬੜਾ ਨੀਵਾਂ ਹਾਂ, ਮੈਂ ਬੜਾ ਪਾਪੀ ਹਾਂ, ਮੈਂ ਬੜਾ ਗੁਨਾਹਗਾਰ ਹਾਂ, ਮੈਂ ਕੁਛ ਵੀ ਨਹੀਂ ਹਾਂ। ਜਦੋਂ ਬੰਦਾ ਨੀਵਾਂ ਹੋ ਜਾਂਦਾ ਉਹਨੂੰ ਗਿਆਨ ਹੋ ਜਾਂਦਾ, ਜਦੋਂ ਬੰਦੇ 'ਚ ਹੰਕਾਰ ਹੁੰਦਾ ਉਹਨੂੰ ਗਿਆਨ ਨਹੀਂ ਹੁੰਦਾ। ਗਿਆਨ ਪ੍ਰਾਪਤੀ ਦਾ ਇੱਕੋ ਹੀ ਸਾਧਨ ਹੈ, ਭਾਵੇਂ ਦੁਨਿਆਵੀ ਵਿੱਦਿਆ ਵੀ ਹੈ, ਟੀਚਰ ਪ੍ਰੋਫੈਸਰ ਸਕੂਲਾਂ 'ਚ ਪੜ੍ਹਾਉਂਦੇ ਨੇ, ਉਹਨਾਂ ਦੀ ਜਿਹੜੀ ਉਹਨਾਂ ਦੇ ਵਿਦਿਆਰਥੀ ਨੇ ਉਹਨਾਂ ਦੀ ਗੱਲ ਨੂੰ ਜੇ ਮੰਨ ਲੈਣ ਤਾਂ ਉਹਨਾਂ ਨੂੰ ਗਿਆਨ ਹੋ ਜਾਂਦਾ, ਅਤੇ ਜੇ ਉਹ ਕਹਿਣ ਨਹੀਂ ਜੀ ਅਸੀਂ ਨਹੀਂ ਸੁਣ ਅਸੀਂ ਨਹੀਂ ਮੰਨਦੇ, ਉਹਨੂੰ ਗਿਆਨ ਨਹੀਂ ਹੁੰਦਾ। ਦੁਨਿਆਵੀ ਗੱਲ ਦਾ ਵੀ ਮਨ ਨੀਵਾਂ ਹੋਏਗਾ ਤਾਂ ਹੀ ਮੰਨੇਗਾ, ਜੇ ਮਨ 'ਚ ਹੰਕਾਰ ਹੈ ਉਹਨੇ ਮੰਨਣਾ ਨਹੀਂ। ਪਹਿਲੀ ਗੱਲ ਨੇ ਸੁਣਨਾ ਹੀ ਨਹੀਂ, ਹੰਕਾਰੀ ਬੰਦਾ ਸੁਣ ਵੀ ਨਹੀਂ ਸਕਦਾ ਕਿਸੇ ਦੀ ਗੱਲ, ਅਤੇ ਫਿਰ ਸੁਣ ਕੇ ਮੰਨਣੀ ਤਾਂ ਹੋਰ ਔਖੀ ਹੈ, ਅਤੇ ਸੁਣੇ ਮੰਨੇ ਬਿਨਾਂ ਗਿਆਨ ਨਹੀਂ ਹੁੰਦਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਆਓ, ਨਾਮ ਜਪਣ ਨਾਲ ਵਾਹਿਗੁਰੂ 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 ਲਗਾਤਾਰ ਜਪਣ ਨਾਲ, ਬਹੁਤ ਅਭਿਆਸ ਕਰਨ ਨਾਲ ਇੱਕ ਅਵਸਥਾ ਹੁੰਦੀ ਹੈ ਜਦੋਂ ਮਨ ਨੀਵਾਂ ਹੁੰਦਾ ਹੈ। ਹਾਂਜੀ,
ਸੰਸਕ੍ਰਿਤ ਤੇ ਮਾਨ ਵਧੀਵਾ,
ਤੇ ਸੰਸਕ੍ਰਿਤ ਪੜ੍ਹ ਕੇ ਤਾਂ ਪੰਡਿਤ ਜੀ ਹੰਕਾਰ ਵਧੀ ਜਾਂਦਾ ਲੋਕਾਂ ਦਾ, ਵੀ ਅਸੀਂ ਸੰਸਕ੍ਰਿਤ ਪੜ੍ਹੇ ਹੋਏ ਹਾਂ, ਬੜੇ ਵਿਦਵਾਨ ਹਾਂ। ਹਾਂਜੀ,
ਜਿਨ ਮਾਨੀ ਸ਼੍ਰੀ ਸਤਿਗੁਰ ਬਾਣੀ,
ਪੰਡਿਤ ਜੀ ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਸ਼ਰਧਾ ਨਾਲ ਮੰਨੀ ਸੁਣੀ ਹੈ,
ਸਰਬ ਸ਼ਕਤ ਜਤ ਕੇ ਬ੍ਰਹਮ ਗਿਆਨੀ,
ਉਹ ਬ੍ਰਹਮ ਗਿਆਨੀ ਬਣ ਗਏ। ਦੇਖੋ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼, ਹਾਂਜੀ,
ਦੇਸ਼ ਵਿਦੇਸ਼ਨ ਮਹਿ ਬਦਤਾਏ,
ਦੇਸ਼ਾਂ ਵਿਦੇਸ਼ਾਂ ਚ ਪ੍ਰਗਟ ਹੋ ਗਏ। ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਉਹ ਕਿਹੜੇ ਸੰਸਕ੍ਰਿਤ ਪੜ੍ਹੇ ਹੋਏ ਸੀਗੇ? ਜੁੱਤੀਆਂ ਕੱਢਣ ਵਾਲੇ, ਖੱਡੀਆਂ 'ਤੇ ਕੱਪੜਾ ਬੁਣਨ ਵਾਲੇ, ਭਾਂਡੇ ਮਾਂਜਣ ਵਾਲੇ, ਧੋਬੀ ਨਾਈ ਛੀਂਬੇ ਕਈ ਜਾਤਾਂ ਦੇ ਸਨ। ਸੈਣ ਨਾਈ ਸੀਗਾ, ਅਤੇ ਸਦਨਾ ਕਸਾਈ ਸੀਗਾ, ਬੱਕਰੇ ਵੱਢਣ ਵਾਲਾ, ਅਤੇ ਉਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਗੁਰੂ ਦੀ ਬਾਣੀ ਨਾਲ। ਕੋਈ ਪੜ੍ਹੇ ਲਿਖੇ ਨਹੀਂ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ, ਇਹ ਕੋਈ ਕੰਡੀਸ਼ਨ ਨਹੀਂ ਵੀ ਬਹੁਤਾ ਪੜ੍ਹਿਆ ਹੋਏਗਾ ਤਾਂ ਹੀ ਬ੍ਰਹਮ ਗਿਆਨੀ ਬਣੇਗਾ। ਨਾਮ ਜਪ ਕੇ ਅਨਪੜ੍ਹ ਵੀ ਬ੍ਰਹਮ ਗਿਆਨੀ ਬਣ। ਬਾਲਮੀਕ ਰਿਸ਼ੀ ਜੀ, ਉਹ ਸਾਧ ਸੰਗਤ ਜੀ ਬਿਲਕੁਲ ਹੀ ਅਨਪੜ੍ਹ ਸੀਗੇ, ਰਾਮ 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 ਜਪਦੇ ਹੋਏ, ਪਹਿਲਾਂ ਤਾਂ ਮਰਾ ਮਰਾ ਹੀ ਜਪਦੇ, ਮਰਾ ਮਰਾ ਤੋਂ ਰਾਮ ਰਾਮ ਹੋ ਗਿਆ। 12 ਸਾਲ ਅਭਿਆਸ ਕੀਤਾ, ਐਡੇ ਵੱਡੇ ਗਿਆਨੀ ਹੋਏ ਵੀ ਰਮਾਇਣ ਲਿਖ ਦਿੱਤੀ, 10,000 ਵਰ੍ਹੇ ਪਹਿਲਾਂ ਹੀ ਲਿਖ ਦਿੱਤਾ ਵੀ ਇੱਦਾਂ ਹੋਣਾ। ਅਤੇ ਉਹ ਗਿਆਨ ਕਿੱਥੋਂ ਹੁੰਦਾ? ਨਾਮ ਜਪਣ, ਨਾਮ ਜਪਣ ਨਾਲ ਅਨੁਭਵ ਖੁੱਲ੍ਹਦਾ ਹੈ। ਇਹ ਗੱਲ ਜਪੇ ਤੋਂ ਬਾਅਦ ਹੀ ਪਤਾ ਲੱਗਦੀ ਹੈ, ਪਹਿਲੇ ਨਹੀਂ, ਜਪਣ ਤੋਂ ਬਾਅਦ ਹੀ ਅਵਸਥਾ ਆਏਗੀ ਵੀ ਅਨੁਭਵ ਖੁੱਲ੍ਹਦਾ। ਅਨੁਭਵ ਦੇ ਵਿੱਚੋਂ ਫਿਰ ਸਾਰੇ ਗ੍ਰੰਥ ਸ਼ਾਸਤਰ ਵੇਦ ਪ੍ਰਗਟ ਹੁੰਦੇ ਹਨ। ਅਨੁਭਵ ਸਭ ਦਾ ਪਿਤਾ ਹੈ, ਆਖੋ ਸ੍ਰੀ ਵਾਹਿਗੁਰੂ। ਦੁਨੀਆਂ ਦੇ ਜਿੰਨੇ ਗ੍ਰੰਥ ਨੇ, ਦੁਨੀਆਂ 'ਤੇ ਜਿੰਨੀਆਂ ਕਿਤਾਬਾਂ ਨੇ, ਜਿੰਨੇ ਧਰਮ ਗ੍ਰੰਥ ਨੇ, ਹੋਲੀ ਬੁੱਕ ਨੇ, ਸਾਰਿਆਂ ਦਾ ਪਿਓ ਅਨੁਭਵ ਹੈ, ਆਖੋ ਸ੍ਰੀ ਵਾਹਿਗੁਰੂ। ਸਾਰੇ ਗ੍ਰੰਥਾਂ ਦਾ ਪਿਓ ਅਨੁਭਵ ਹੈ, ਅਤੇ ਅਨੁਭਵ ਨਾਮ ਜਪ ਕੇ ਆਉਂਦਾ। ਅਨੁਭਵ ਫੀਲ ਕਰਨਾ, ਮਹਿਸੂਸ ਕਰਨਾ, ਇਹ ਪਹਿਲੇ ਪਰਮੇਸ਼ਰ ਨੂੰ ਅਨੁਭਵ ਕਰਦੇ, ਫਿਰ ਉਹ ਗਿਆਨ ਬਖਸ਼ਦੇ। ਹਾਂਜੀ,
ਛਪੇ ਨਹੀਂ ਉਭਰੇ ਸਮੁਦਾਏ,
ਉਹ ਅਨੁਭਵੀ ਪੁਰਸ਼ ਲੁਕੇ ਨਹੀਂ, ਸਾਰੀ ਦੁਨੀਆਂ 'ਚ ਪ੍ਰਗਟ ਹਨ। ਹਾਂਜੀ,
ਇਤਿਹਾਦਿਕ ਕਹਿ ਬਹੁਤ ਸਮਝਾਏ,
ਇਸ ਤਰ੍ਹਾਂ ਭਾਈ ਮਾਧੋ ਸੋਢੀ ਨੇ ਕਸ਼ਮੀਰੀ ਪੰਡਤਾਂ ਨੂੰ ਸਮਝਾਇਆ। ਹਾਂਜੀ,
ਬਚਨ ਪ੍ਰਤਾਪ ਭਏ ਸਿੱਖ ਆਏ,
ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਜੋ ਤੂੰ ਬੋਲੇਗਾ ਸਭ ਮੰਨਣਗੇ। ਭਾਈ ਮਾਧੋ ਨੂੰ ਵਰ ਦਿੱਤਾ ਸੀ ਜੋ ਤੂੰ ਬੋਲੇਗਾ ਕੋਈ ਮੋੜ ਨਹੀਂ ਸਕੇਗਾ। ਕਸ਼ਮੀਰ 'ਚ ਹਜ਼ਾਰਾਂ ਬਾਹਮਣ ਸਿੱਖ ਬਣ ਗਏ। ਆਪਾਂ ਕਹਿੰਦੇ ਕਸ਼ਮੀਰੀ ਪੰਡਤ ਸਿੱਖ ਨੇ ਉੱਥੇ ਲੱਖਾਂ ਹੀ ਹਜ਼ਾਰਾਂ ਹੀ, ਜੰਮੂ ਤੋਂ ਲੈ ਕੇ 12 ਮੂਲੇ ਤੱਕ, ਉੜੀ ਤੱਕ, ਸ਼੍ਰੀਨਗਰ ਤੱਕ ਦਾਸ ਜਾ ਕੇ ਆਇਆ। ਸਾਡੇ ਨਾਲੋਂ ਪੱਕੇ ਸਿੱਖ ਨੇ, ਸਾਡੇ ਤਾਂ ਕਈ ਮੁੰਡੇ ਮੁੱਛਾਂ ਮੁੰਨ ਲੈਣਗੇ ਕਿ ਦਾੜੀਆਂ ਕੱਟ ਲੈਣਗੇ, ਕਦੀ ਕੁਛ ਕਦੀ ਕੁਛ, ਉੱਥੇ ਇਹ ਨਹੀਂ ਤੁਸੀਂ ਦੇਖ ਸਕਦੇ। ਟੋਟਲੀ ਪਰਿਵਾਰਾਂ ਦੇ ਪਰਿਵਾਰ ਕੇਸ ਕੋਈ ਨਹੀਂ ਕੱਟਦਾ, ਕੋਈ ਕੁਰੈਤ ਜਿਹੜੀ ਉਹਨਾਂ ਦੇ ਘਰ ਨਹੀਂ, ਗੁਰਬਾਣੀ ਪੜ੍ਹਦੇ, ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਦੇ ਨਿਸ਼ਚਾ ਵੀ ਨਹੀਂ ਰੱਖਦੇ। ਉਹ ਸਾਰੇ ਬਾਹਮਣ ਸਿੱਖ ਬਣਾਏ ਭਾਈ ਸਾਹਿਬ ਭਾਈ ਮਾਧੋ ਜੀ ਨੇ। ਹਾਂਜੀ,
ਕਥਾ ਕੀਰਤਨ ਦੋਨੋਂ ਕਾਲ,
ਦੋਵੇਂ ਸਮਾਂ ਭਾਈ ਮਾਧੋ ਜੀ ਕਥਾ ਕਰਦੇ, ਕੀਰਤਨ ਕਰਦੇ, ਅਤੇ ਪੰਡਿਤ ਬਾਹਮਣ ਆ ਕੇ ਸੁਣਦੇ ਸਨ। ਹਾਂਜੀ,
ਸੁਣਹਿ ਕਰਹਿ ਤਰ ਪ੍ਰੇਮ ਵਿਸਾਲ,
ਹਜ਼ਾਰਾਂ ਦੀ ਤਦਾਦ 'ਚ ਉਹ ਬ੍ਰਾਹਮਣ ਸਿੱਖ ਬਣਦੇ ਗਏ, ਪਿੰਡਾਂ ਦੇ ਪਿੰਡ ਸਿੱਖ ਬਣ ਗਏ। ਹਾਂਜੀ,
ਧਰਮਸਾਲਪੁਰ ਵਿਖੇ ਬਣਾਈ,
ਤੇ ਉੱਥੇ ਧਰਮਸਾਲਾ ਬਣਾ ਤੀ, ਗੁਰਦੁਆਰਾ ਬਣਾ ਦਿੱਤਾ। ਹਾਂਜੀ,
ਸੇਵਹਿ ਸਤ ਸੰਗਤ ਸਮੁਦਾਈ,
ਉੱਥੇ ਰੋਜ਼ ਸਵੇਰੇ ਸ਼ਾਮ ਕਥਾ ਕੀਰਤਨ ਹੋਣ ਲੱਗ ਪਈ, ਸਤਸੰਗ ਹੋਣ ਲੱਗ ਪਏ,
ਸਿੱਖਨ ਸੇਵ ਹੋਣ ਤਬ ਲਾਗੀ,
ਸਿੱਖਾਂ ਦੀ ਸੇਵਾ ਹੋਣ ਲੱਗ ਪਈ,
ਭਏ ਗੁਰੂ ਪਗ ਕੇ ਅਨੁਰਾਗੀ,
ਗੁਰੂ ਚਰਨਾਂ ਦੇ ਪ੍ਰੇਮੀ ਹੋ ਗਏ ਬ੍ਰਾਹਮਣ ਲੋਕ,
ਲੈ ਗੁਰਕਾਰ ਦਰਸ ਕੋ ਆਵੈ,
ਫਿਰ ਉਹ ਬ੍ਰਾਹਮਣ ਖੱਤਰੀ ਹੋਰ ਜਾਤਾਂ ਦੇ ਕਸ਼ਮੀਰੀ ਲੋਕ ਇਕੱਠੇ ਹੋ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ 'ਤੇ ਆਉਂਦੇ ਰਹੇ, ਕਈ ਤਰ੍ਹਾਂ ਦੀ ਸੇਵਾ ਕਰਦੇ ਰਹੇ। ਕੋਈ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਰਸਤਾਂ ਬਸਤਾਂ ਲੰਗਰ ਲਈ ਲਿਆਉਂਦਾ ਸੀ, ਕੋਈ ਕਸ਼ਮੀਰ ਦੇ ਫਰੂਟ ਲਿਆਉਂਦਾ ਸੀ, ਕੋਈ ਕਸ਼ਮੀਰ ਦੇ ਸ਼ਾਲ ਲਿਆਉਂਦਾ ਸੀ, ਇੱਦਾਂ ਸਿੱਖ ਉੱਥੋਂ ਫਿਰ ਦਸਵੰਧ ਲੈ ਕੇ ਆਉਂਦੇ ਸੀਗੇ। ਹਾਂਜੀ,
ਹੋਤ ਨਿਹਾਲ ਪਰਮ ਸੁਖ ਪਾਵੈ,
ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਰਹੇ ਸਿੱਖ।
ਇਮ ਸਿੱਖੀ ਬਥਰੀ ਕਸ਼ਮੀਰ,
ਇਸ ਤਰ੍ਹਾਂ ਸਿੱਖੀ ਦਾ ਬੂਟਾ ਕਸ਼ਮੀਰ 'ਚ ਲੱਗਾ। ਇਹ ਪ੍ਰਸੰਗ ਚੱਲ ਰਿਹਾ ਅੱਜ ਵੀ, ਕਸ਼ਮੀਰ 'ਚ ਸਿੱਖੀ ਕਿਵੇਂ ਫੈਲੀ। ਕਸ਼ਮੀਰ 'ਚ ਭਾਈ ਮਾਧੋ ਜੀ ਨੇ ਬਹੁਤ ਸਿੱਖੀ ਫੈਲਾਈ। ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਸੀ, ਕੁਝ ਬਿਰਲੀਆਂ ਰੂਹਾਂ ਨੂੰ ਤਾਰਿਆ ਸੀਗਾ, ਪਰ ਭਾਈ ਮਾਧੋ ਜੀ ਨੇ ਬਾਣੀ ਦਾ ਐਸਾ ਪ੍ਰਚਾਰ ਕੀਤਾ, ਹਜ਼ਾਰਾਂ ਹੀ ਸਿੱਖ ਕਸ਼ਮੀਰ 'ਚ ਬਣ ਗਏ। ਬਾਅਦ 'ਚ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀਨਗਰ ਜਾ ਕੇ ਪ੍ਰਚਾਰ ਕੀਤਾ। ਭਾਈ ਕੱਟੂ ਸ਼ਾਹ ਜੀ ਵਰਗੇ ਮੁਸਲਮਾਨ ਸਿੱਖ ਬਣਾ ਤੇ ਮਾਈ ਭਾਗ ਭਰੀ ਦੇ ਭਾਗ ਜਾਗ ਪਏ। ਹਾਂਜੀ,
ਸਿਮਰਹਿ ਸਤਨਾਮ ਧਰ ਧੀਰ,
ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਸ਼ਮੀਰ ਦੀਆਂ ਪਹਾੜੀਆਂ ਵਿੱਚ ਘਾਟੀਆਂ 'ਚ ਹੋਣ ਲੱਗਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਮਾਧੋ ਜੀ ਨੂੰ ਗੁਰੂ ਅਰਜਨ ਦੇਵ ਜੀ ਕਸ਼ਮੀਰ ਭੇਜ ਕੇ ਸਿੱਖੀ ਦਾ ਬੂਟਾ ਲਾਇਆ। ਉਹ ਕਥਾ ਆਪਾਂ ਸਰਵਣ ਕੀਤੀ, ਅੱਗੇ ਹੋਰ ਗੁਰਸਿੱਖਾਂ ਦੇ ਪ੍ਰਸੰਗ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰਾਥ ਅਗੰਮ ਪੂਰਨ ਮੋਏ ਮਾਇਆ ਤਾਰ, ਆਂਧ ਕੂਪ ਮਹਾਂ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।